जी। एको ओंकार सतनाम कर्ता पुरख निर्भो निर्वैर अकाल मूरत अजूनी सैभं गुरप्रसाद। जप आदि सच जुगाद सच है भी सच नानक होसी भी सच। सतगुरु नानक प्रगटिया मिटी धुंद जग चानण होआ। ज्यों कर सूरज निकलिया तारे छपे अनेर पलोआ। सतनाम श्री वाहिगुरु जी। फिर बाबा गया बगदाद नो बाहर जाए किया अस्थाना। एक बाबा अकाल रूप दूजा रबाबी मर्दाना। फिर बाबा गया बगदाद नो बाहर जाए किया अस्थाना। एक बाबा अकाल रूप दूजा रबाबी मर्दाना। दित्ती बांग निवाज कर सुन समान होआ जहाना। सुन मुन नगरी भई देख पीर भया हैराना। वेखै ध्यान लगाए कर एक फकीर वड्डा मस्ताना। पुछया फिर कै दस्तगीर कौन फकीर किसका करहाना। नानक कल विच आया रब फकीर इको पहचाना। धरत आकाश चहूं दिस जाना। नानक कल विच आया रब फकीर इको पहचाना। धरत आकाश चहूं दिस जाना। वाहिगुरु जी का खालसा वाहिगुरु जी की फतेह। गुरु की साजी नवाजी साध संगत जी। सतगुरु नानक प्रगटिया मिटी धुंद जग चानण होआ। ज्यों कर सूरज निकलिया तारे छपे अनेर पलोआ। ਆਪਾਂ ਸਾਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸੋਮਵਾਰ ਵਾਲੇ ਦਿਨ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਨ। ਉਸ ਦਿਨ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ ਔਰ ਸੰਗਤਾਂ ਨੇ ਦੀਵਾਨ ਵਿੱਚ ਕਥਾ ਕੀਰਤਨ ਸੁਣਿਆ ਸੀ। ਪਰ ਜਿਨ੍ਹਾਂ ਗੁਰਮੁਖਾਂ ਨੂੰ ਸੋਮਵਾਰ ਹੋਣ ਕਰਕੇ ਛੁੱਟੀ ਨਹੀਂ ਸੀ ਉਹ ਅੱਜ ਮਹਾਰਾਜ ਦੇ ਚਰਨਾਂ 'ਚ ਇਸ ਸੰਬੰਧ 'ਚ ਹਾਜ਼ਰੀਆਂ ਭਰ ਰਹੇ ਨੇ। ਇਸ ਕਰਕੇ ਅੱਜ ਦਾ ਦੀਵਾਨ ਵੀ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਨੇ ਐਡੀ ਵੱਡੀ ਫੁਲਵਾੜੀ ਲਾਈ ਹੈ, ਜਿੰਨਾ ਸਾਡਾ ਇਤਿਹਾਸ ਹੈ, ਜਿੰਨੇ ਸਾਡੇ ਤੀਰਥ ਹਨ, ਜਿੰਨੇ ਸਾਡੇ ਕੇਂਦਰ ਹਨ, ਸਾਡੀਆਂ ਸੰਸਥਾਵਾਂ ਹਨ, ਸਾਡੀਆਂ ਸੰਪਰਦਾਵਾਂ ਹਨ, ਖਾਲਸੇ ਪੰਥ ਦਾ ਜਿੰਨਾ ਵੀ ਢਾਂਚਾ ਹੈ, ਜਿੰਨਾ ਵੀ ਪਸਾਰਾ ਹੈ, ਉਹਦੇ ਸਾਰੇ ਮੁੱਢ ਵਿੱਚ ਉਹਦਾ ਮੂਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ 10 ਜਾਮੇ ਧਾਰਨ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ 'ਚ ਬਿਰਾਜਮਾਨ ਹਨ। ਗੁਰੂ ਕੀ ਸੰਗਤ ਵਿੱਚ ਅਤੇ ਗੁਰੂ ਕੇ ਸ਼ਬਦ ਵਿੱਚ ਗੁਰੂ ਦਾ ਵਾਸਾ ਹੈ। ਆਪਾਂ ਜਿੱਥੇ ਬੈਠੇ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਥੇ ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ। ਹੁਣੇ ਹੁਣੇ ਭਾਈ ਸਾਹਿਬ, ਭਾਈ ਵਰਿਆਮ ਸਿੰਘ ਜੀ, ਭਾਈ ਗੁਰਦਾਸ ਜੀ ਦੀ ਬਾਣੀ 'ਚੋਂ ਇਹ ਸ਼ਬਦ ਪੜ੍ਹ ਰਹੇ ਸਨ ਕਿ ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਿਰਦੰਗ ਰਬਾਬਾ। ਹਿੰਦੁਸਤਾਨ ਨਹੀਂ, ਪੂਰੀ ਦੁਨੀਆ ਵਿੱਚ ਜਿੱਥੇ ਚਲੇ ਜਾਓ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਹੋ ਰਿਹਾ, ਬਾਬੇ ਨੂੰ ਗਾਇਆ ਜਾ ਰਿਹਾ, ਬਾਬੇ ਦੀ ਬਾਣੀ ਨੂੰ ਗਾਇਆ ਜਾ ਰਿਹਾ। ਅੱਜ ਦੇ ਨਹੀਂ ਗਾ ਰਹੇ, 500 ਸਾਲ ਹੋ ਗਏ ਆ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇੰਨੀ ਮਹਾਨਤਾ ਸੀ ਕਿ ਜਦੋਂ ਮਹਾਰਾਜ ਸੁਲਤਾਨਪੁਰ ਵਿੱਚ ਰਹਿੰਦੇ ਸਨ ਅਤੇ ਮਹਾਰਾਜ ਦੀ ਉਮਰ ਅਜੇ 30 ਸਾਲ ਦੀ ਵੀ ਨਹੀਂ ਸੀ ਹੋਈ, ਉਦੋਂ ਹੀ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਲੋਕ ਲਿਖ ਲਿਖ ਕੇ ਲੈ ਜਾਂਦੇ ਸਨ। ਇਤਿਹਾਸ ਸਬੂਤ ਹੈ। ਲਾਹੌਰ ਦਾ ਸੇਠ ਭਾਈ ਮਨਸੁਖ, ਭਾਈ ਭਗੀਰਥ ਚੌਧਰੀ ਮਲਸੀਆਂ, ਨਕੋਦਰ ਦੇ ਲਾਗੇ ਪਿੰਡ ਹੈ ਮਲਸੀਆਂ, ਉੱਥੋਂ ਦਾ ਸੀਗਾ ਭਗੀਰਥ। ਉਹਦੀ ਸੰਗਤ ਕਰਕੇ ਲਾਹੌਰ ਦਾ ਬਾਣੀਆ ਭਾਈ ਮਨਸੁਖ ਗੁਰੂ ਨਾਨਕ ਦਾ ਪ੍ਰੇਮੀ ਬਣਿਆ ਸੀ ਅਤੇ ਭਾਈ ਮਨਸੁਖ ਗੁਰੂ ਸਾਹਿਬ ਦੇ ਕੋਲ ਸੁਲਤਾਨਪੁਰ ਦਰਸ਼ਨ ਕਰਨ ਆਇਆ ਸੀ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣ ਕੇ ਨਾਲ ਦੀ ਨਾਲ ਲਿਖਦਾ ਸੀ, ਉਹ ਬਾਣੀ ਦੀ ਪੋਥੀ ਆਪਣੇ ਨਾਲ ਲੈ ਗਿਆ, ਜਿੱਥੇ ਜਾਂਦਾ ਸੀ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਸੀ। ਅਤੇ ਮਨਸੁਖ ਐਡਾ ਵੱਡਾ ਸੇਠ ਸੀ, ਜਿਵੇਂ ਆਪਣੇ ਹਿੰਦੁਸਤਾਨ ਦੇ ਉਸ ਵੇਲੇ ਵੱਡੇ ਵੱਡੇ ਕੋਈ ਨਾਮੀ ਸੇਠ ਸਨ, ਕੋਈ ਅਰਬਾਂ ਪਤੀ ਕਹਿ ਲਓ, ਕਰੋੜਾਂ ਪਤੀ ਕਹਿ ਲਓ, ਕੋਈ ਹਿਸਾਬ ਨਹੀਂ ਸੀ ਪੈਸੇ ਦਾ। ਐਡਾ ਵੱਡਾ ਅਮੀਰ ਆਦਮੀ ਸੀ ਅਤੇ ਬਾਹਰਲੇ ਮੁਲਕਾਂ 'ਚ ਵਪਾਰ ਕਰਨ ਵੀ ਜਾਂਦਾ ਸੀ। ਅਤੇ ਮਨਸੁਖ ਸ੍ਰੀ ਲੰਕਾ ਸਿੰਗਲਾ ਦੀਪ ਦੇ ਰਾਜੇ ਸ਼ਿਵਨਾਭ ਦੇ ਰਾਜ ਵਿੱਚ ਗਿਆ ਸੀ ਅਤੇ ਸਾਧ ਸੰਗਤ ਜੀ ਉਹਨੇ ਉੱਥੇ ਇਕਾਦਸ਼ੀ ਦਾ ਰਾਜੇ ਨੇ ਵਰਤ ਰੱਖਿਆ ਹੋਇਆ ਸੀ। ਰਾਜੇ ਸ਼ਿਵਨਾਭ ਦਾ ਕਾਨੂੰਨ ਬਣਾਇਆ ਸੀ ਵੀ ਜਿਹੜਾ ਮੇਰੇ ਦੇਸ਼ 'ਚ ਰਹਿੰਦਾ ਇਕਾਦਸ਼ੀ ਵਾਲੇ ਦਿਨ ਚੁੱਲ੍ਹੇ 'ਚ ਅੱਗ ਨਹੀਂ ਬਾਲਣੀ, ਸਾਰਾ ਦਿਨ ਵਰਤ ਰੱਖਣਾ। ਇਕਾਦਸ਼ੀ ਦਾ ਵਰਤ ਰਾਜਾ, ਰਾਣੀ, ਰਾਜੇ ਦੀ ਸਾਰੀ ਪਰਜਾ ਰੱਖਦੇ ਸਨ। ਪਰ ਭਾਈ ਮਨਸੁਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਅਤੇ ਗੁਰੂ ਦੀ ਬਾਣੀ ਪੜ੍ਹੀ ਅਤੇ ਨਾਲ ਹੀ ਚੁੱਲ੍ਹਾ ਬਾਲ ਕੇ ਆਪਣੇ ਨੌਕਰਾਂ ਨੂੰ ਤਿਆਰ ਬਰ ਤਿਆਰ ਕਰਾ ਕੇ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਵਰਤਾਈ। ਉਹ ਸਿਪਾਹੀਆਂ ਨੇ ਵੇਖ ਲਿਆ, ਫੜ ਕੇ ਲੈ ਗਏ, ਰਾਜੇ ਦੇ ਕੋਲ ਸ਼ਿਕਾਇਤ ਕੀਤੀ ਵੀ ਆਹ ਦੇਖੋ ਜੀ, ਤੁਹਾਡੇ ਕਾਨੂੰਨ ਦੀ ਉਲੰਘਣਾ ਕਰ ਰਿਹਾ। ਭਾਈ ਮਨਸੁਖ ਨੂੰ ਰਾਜੇ ਸ਼ਿਵਨਾਭ ਨੇ ਪੁੱਛਿਆ ਵੀ ਤੂੰ ਕੌਣ ਹੈ ਅਤੇ ਇਹ ਤੂੰ ਕੀ ਕੀਤਾ, ਤੈਨੂੰ ਪਤਾ ਨਹੀਂ ਇਕਾਦਸ਼ੀ ਵਾਲੇ ਦਿਨ ਵਰਤ ਰੱਖੀ ਦਾ? ਉਹਨੇ ਆਖਿਆ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੇਰਾ ਵਰਤ ਹੈ ਵੰਡ ਕੇ ਛਕਣਾ, ਮੇਰਾ ਇਹ ਵਰਤ ਹੈ ਅਤੇ ਮੈਂ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ ਅਤੇ ਕੜਾਹ ਪ੍ਰਸ਼ਾਦ ਤਾਂ ਬਣਾਉਣਾ ਹੀ ਬਣਾਉਣਾ, ਭਾਵੇਂ ਕੁਝ ਹੋ ਜੇ, ਮੈਨੂੰ ਕਿਸੇ ਕਾਨੂੰਨ ਦਾ ਨਹੀਂ ਪਤਾ, ਮੈਨੂੰ ਗੁਰੂ ਨਾਨਕ ਦੀ ਮਰਿਆਦਾ ਦਾ ਪਤਾ। ਅਤੇ ਸਾਧ ਸੰਗਤ ਜੀ, ਭਾਈ ਮਨਸੁਖ ਜੀ ਨੂੰ ਬਾਣੀ ਉਹਨਾਂ ਤੋਂ ਸੁਣ ਕੇ ਰਾਜਾ ਸ਼ਿਵਨਾਭ ਗੁਰੂ ਦਾ ਸਿੱਖ ਬਣਿਆ ਸੀ ਅਤੇ ਸਾਰਾ ਸਿੰਗਲਾ ਦੀਪ ਸ੍ਰੀ ਲੰਕਾ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਹੋਇਆ ਸੀ। ਅਤੇ ਇੱਥੋਂ ਤੱਕ ਲਿਖਿਆ ਵੀ ਉੱਥੇ ਇੰਨੇ ਲੰਗਰ ਖੁੱਲ੍ਹ ਗਏ ਸਨ, ਇੰਨਾ ਲੰਗਰ ਖੁੱਲ੍ਹ ਗਿਆ ਸੀ ਵੀ ਰੋਜ਼ ਦਾ 9 ਮਣ ਲੂਣ ਲੱਗਦਾ ਸੀਗਾ। 9 ਮਣ ਲੂਣ ਤੁਸੀਂ ਗੱਪ ਕਹੋਗੇ, ਪਰ ਸਾਰੇ ਦੇਸ਼ ਵਿੱਚ ਰਾਜੇ ਨੇ ਕਿਹਾ ਵੀ ਗੁਰੂ ਨਾਨਕ ਦਾ ਲੰਗਰ ਹੈ। ਇੱਕ ਦੇਸ਼ ਦੀ ਗੱਲ ਨਹੀਂ, ਇੱਦਾਂ ਸਾਰੇ ਪਾਸੇ ਹੋ ਗਿਆ। ਘਰ ਘਰ ਬਾਬਾ ਗਾਵੀਐ, ਘਰ ਘਰ ਗੁਰੂ ਨਾਨਕ ਦਾ ਡੰਕਾ ਵੱਜਿਆ। ਸਿਧਾਂਤ ਹੀ ਇੰਨਾ ਸੋਹਣਾ ਸੀਗਾ, ਮੁਸਲਮਾਨ ਨੇ ਸੁਣਿਆ ਉਹਨੇ ਵੀ ਉਹਨੂੰ ਐਕਸੈਪਟ ਕਰ ਲਿਆ, ਜੇ ਹਿੰਦੂ ਨੇ ਸੁਣਿਆ ਉਹਨੇ ਵੀ, ਕੋਈ ਵੀ ਗੁਰੂ ਨਾਨਕ ਦੇ ਨੇੜੇ ਆਇਆ ਗੁਰੂ ਨਾਨਕ ਦਾ ਬਣ ਗਿਆ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਕਥਾ ਆਪਾਂ ਸੁਣ ਰਹੇ ਹਾਂ, ਵਿੱਚੋਂ ਉਹ ਪੌੜੀਆਂ ਜਿਹੜੀਆਂ ਮੱਕੇ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਲਿਖੀਆਂ ਨੇ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਸਵੇਰ ਦੇ ਪ੍ਰਕਰਨ ਵਿੱਚ ਆਪਾਂ 2 ਪੌੜੀਆਂ ਦੀ ਕਥਾ ਸੁਣੀ ਸੀ। ਫਿਰ ਮਹਾਰਾਜ ਬਗਦਾਦ ਆ ਗਏ। ਬਗਦਾਦ ਮੁਸਲਮਾਨਾਂ ਦਾ ਗੜ੍ਹ ਹੈ, ਬੜੇ ਬੜੇ ਪੀਰ ਫਕੀਰ ਉੱਥੇ ਰਹਿੰਦੇ ਨੇ। ਉੱਥੇ ਸਭ ਤੋਂ ਵੱਡਾ ਪੀਰ ਦਸਤਗੀਰ ਹੈ, ਉਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕੀ ਵਾਰਤਾਲਾਪ ਹੋਈ ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਲਿਖ ਰਹੇ ਨੇ। ਆਓ ਆਪਾਂ ਕੁਝ ਮਿੰਟਾਂ ਲਈ ਮਨ ਬਿਰਤੀਆਂ ਜੋੜੀਏ। ਬਗਦਾਦ ਧਰਤੀ 'ਤੇ ਗੁਰੂ ਨਾਨਕ ਸਾਹਿਬ ਕੀ ਕੌਤਕ ਕੀਤਾ ਸੁਣੀਏ। ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਸਹਿਯੋਗ ਦਿਓ, ਸੁਰਤੀ ਤੁਹਾਡੀ ਜੁੜੀ ਹੋਵੇਗੀ ਸਾਡੀ ਵੀ ਜੁੜੇਗੀ। ਜੇ ਪਤੀ ਪ੍ਰੇਮ ਕਰਦਾ ਹੋਵੇ ਨਾ ਤਾਂ ਇਸਤਰੀ ਸ਼ਿੰਗਾਰ ਸੋਹਣੇ ਲਾ ਕੇ ਸਾਹਮਣੇ ਆਉਂਦੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਲਿਖ ਰਹੇ ਨੇ। ਉਹ ਕਹਿੰਦੇ ਜਿਵੇਂ ਇਸਤਰੀ ਆਪਣੇ ਪਤੀ ਦੇ ਧਿਆਨ ਨੂੰ ਖਿੱਚਣ ਲਈ ਸ਼ਿੰਗਾਰ ਕਰਦੀ ਹੈ, ਅਤੇ ਜੇ ਉਹਦਾ ਪਤੀ ਉਹਦੇ ਸ਼ਿੰਗਾਰ ਨੂੰ ਵੇਖ ਕੇ ਖੁਸ਼ ਹੋਵੇ ਉਹ ਹੋਰ ਸ਼ਿੰਗਾਰ ਕਰਦੀ ਹੈ। ਕਹਿੰਦੇ ਜਿਹੜੇ ਸਰੋਤੇ ਹੁੰਦੇ ਨੇ ਪਤੀ ਹੁੰਦੇ ਨੇ, ਜਿਹੜਾ ਵਕਤਾ ਹੁੰਦਾ ਉਹ ਇਸਤਰੀ ਹੁੰਦਾ। ਜੇ ਸਰੋਤੇ ਧਿਆਨ ਦਿੰਦੇ ਨੇ ਤਾਂ ਵਕਤਾ ਰੀਝ ਰੀਝ ਕੇ ਆਪਣੇ ਖਜ਼ਾਨੇ ਖੋਲ੍ਹ ਕੇ ਰੱਖ ਦਿੰਦਾ। ਇਸ ਕਰਕੇ ਤੁਸੀਂ ਸਾਰੇ ਗੁਰੂ ਬਾਬੇ ਦੇ ਪਿਆਰ ਵਾਲੇ ਹੋ। ਮੇਰੀਆਂ ਮਾਤਾਵਾਂ, ਭੈਣਾਂ, ਬੀਬੀਆਂ, ਬੱਚੀਆਂ ਵੀ ਬੈਠੀਆਂ ਨੇ, ਸਿੰਘ ਵੀ ਬੈਠੇ ਨੇ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੁਰਤੀ ਜੋੜੋ, ਇੰਜ ਹੋਵੇ ਵੀ ਸਾਡਾ ਮਨ ਬਾਬੇ ਦੇ ਚਰਨਾਂ 'ਚੋਂ ਬਾਹਰ ਨਾ ਜਾਵੇ। ਅਰਦਾਸ ਇਹ ਕਰਨੀ, ਮੈਂ ਕਈ ਵਾਰੀ ਅਨੁਭਵ ਕੀਤਾ, ਸੰਗਤ ਨੂੰ ਵੀ ਬੇਨਤੀ ਕੀਤੀ, ਕਥਾ ਵਿੱਚ ਜਾਈਦਾ, ਕੀਰਤਨ ਜਾਈਦਾ, ਮਨ ਜਿਹੜਾ ਨਾ ਉਹ ਬਾਹਰ ਭਟਕ ਜਾਂਦਾ, ਉਹਦੇ ਲਈ ਪਹਿਲਾਂ ਅਰਦਾਸ ਕਰੀ ਦੀ ਹੈ। ਆਪਾਂ ਸਾਰੇ ਕਰ ਲਈਏ। ਹੋਏ ਦਿਆਲ ਮੇਰਾ ਮਨ ਲਾਵੋ, 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 ਹੋਂ ਅਨ ਦਿਨ ਰਾਮ ਨਾਮ ਨਿਤ ਧਿਆਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਪੰਕਤੀ ਇਸੇ ਵਾਸਤੇ ਹੈ, ਅਰਦਾਸ ਹੈ। ਜਿੰਨੀਆਂ ਅਰਦਾਸਾਂ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਸਾਰੀਆਂ ਹੀ ਦੱਸੀਆਂ ਵੀ ਇੱਦਾਂ ਦੀ ਅਰਦਾਸ ਕਰਨੀ, ਇੱਦਾਂ ਦੀ ਕਰਨੀ, ਇੱਦਾਂ ਦੀ ਕਰਨੀ ਹੈ, ਇਸ ਕੰਮ ਲਈ ਕਰਨੀ ਹੈ, ਮਨ ਲਾਉਣ ਵਾਸਤੇ ਵੀ ਅਰਦਾਸ ਕਰਨੀ ਹੈ। ਹੋਏ ਦਿਆਲ ਮੇਰਾ ਮਨ ਲਾਵੋ, ਹੋਏ ਦਿਆਲ ਮੇਰਾ ਮਨ ਲਾਵੋ, ਮਹਾਰਾਜ ਦਇਆ ਕਰੋ, ਰਹਿਮ ਕਰੋ, ਤਰਸ ਕਰੋ, ਮੇਰਾ ਮਨ ਲਾ ਲਓ ਆਪਣੇ ਚਰਨਾਂ ਵਿੱਚ, ਮੇਰਾ ਮਨ ਇੱਧਰ ਉੱਧਰ ਨਾ ਭਟਕੇ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ। ਫਿਰ ਮਹਾਰਾਜ ਬਗਦਾਦ ਗਏ, ਬੜਾ ਵੱਡਾ ਇਰਾਕ ਦਾ ਸ਼ਹਿਰ ਹੈ ਬਗਦਾਦ, ਜਿੱਥੇ ਗੁਰੂ ਬਾਬਾ ਜੀ ਬੈਠੇ ਨੇ। ਅੱਜ ਉੱਥੇ ਗੁਰਦੁਆਰਾ ਬਣਿਆ ਹੋਇਆ। ਆ ਪਿਛਲੀ ਲੜਾਈ ਦੇ ਵਿੱਚ ਗੁਰੂ ਘਰ ਦਾ ਨੁਕਸਾਨ ਵੀ ਹੋਇਆ ਸੀਗਾ। ਉੱਥੇ ਸਾਧ ਸੰਗਤ ਜੀ, ਇੱਕ ਪੱਥਰ ਲਿਖਿਆ ਹੋਇਆ ਉਸ ਵੇਲੇ ਦਾ ਅਰਬੀ ਭਾਸ਼ਾ ਦੇ ਵਿੱਚ, ਉਹ ਪੱਥਰ ਅੱਜ ਵੀ ਮੌਜੂਦ ਹੈ। ਉਹਦੇ 'ਚ ਲਿਖਿਆ ਵੀ ਹਜ਼ਰਤ ਖੁਦਾ ਪਰਵਤਗਾਰ ਦੀ ਮਿਹਰ ਬੜੀ ਰਹਿਮਤ ਹੋਈ ਹੈ। ਕਹਿੰਦੇ, ਮੈਂ ਉਹਦਾ ਅਰਥ ਸਮਝਾ ਰਿਹਾ ਤੁਹਾਨੂੰ, ਜੋ ਅਸਲ ਲਿਖਿਆ ਹੋਇਆ ਉਹ ਭਾਈ ਕਾਨ ਸਿੰਘ ਨਾਭਾ ਨੇ, ਉਹਦੀ ਫੋਟੋ ਵੀ ਛਾਪੀ ਹੈ ਮੇਰਾ ਖਿਆਲ, ਹੁਣ ਤਾਂ ਨੈੱਟ 'ਤੇ ਵੀ ਹੋਣਾ। ਉਹ ਪੱਥਰ 'ਤੇ ਲਿਖਿਆ ਵੀ ਅੱਲਾਹ ਤਾਲਾ ਦੀ, ਖੁਦਾ ਦੀ ਬੜੀ ਮਿਹਰ ਹੋਈ ਹੈ ਕਿ ਹਜ਼ਰਤ ਪੀਰ ਬਾਬੇ ਨਾਨਕ ਦੀ ਇਹ ਤਾਮੀਰ ਬਣ ਗਈ ਹੈ, ਯਾਦਗਾਰ ਬਣ ਗਈ। ਅੱਜ ਦੀ ਨਹੀਂ ਬਣੀ, ਉਦੋਂ ਦੀ ਬਣੀ ਹੋਈ ਹੈ, ਉੱਥੇ ਪੱਥਰ 'ਤੇ ਲਿਖਿਆ ਹੋਇਆ ਅੱਜ ਵੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਗਦਾਦ ਗਏ ਨੇ, ਅਤੇ ਬਗਦਾਦ ਸਤਿਗੁਰਾਂ ਦਾ ਇੱਕੋ ਹੀ ਸੁਭਾਅ ਸੀ, ਜਦੋਂ ਵੀ ਕਿਸੇ ਸ਼ਹਿਰ 'ਚ ਜਾਂਦੇ ਬਾਹਰ ਬਹਿੰਦੇ ਸਨ। ਬਾਹਰ ਕੋਈ ਦਰਖਤ ਵੇਖ ਲਿਆ, ਕੋਈ ਨਦੀ ਵੇਖ ਲਈ, ਕੋਈ ਸਰੋਵਰ ਵੇਖ ਲਿਆ, ਕੋਈ ਪਾਰਕ ਵੇਖ ਲਿਆ, ਖੁੱਲ੍ਹੀ ਥਾਂ 'ਤੇ ਆਰਾਮ ਨਾਲ ਬਹਿ ਕੇ ਕੀਰਤਨ ਕਰਨ ਲੱਗ ਪਏ। ਕੋਈ ਮੰਗ ਤਾਂ ਹੈ ਹੀ ਨਹੀਂ ਸੀ, ਉਹਦੀ ਸਿਫਤ ਕਰਨੀ ਹੈ, ਅਤੇ ਜਿਹੜੇ ਗਾਹਕ ਹੁੰਦੇ ਭੌਰੇ ਫੁੱਲਾਂ 'ਤੇ ਆਪੇ ਆ ਜਾਂਦੇ ਹੈ, ਭੌਰੇ ਜਿਹੜੇ ਹੁੰਦੇ ਨੇ ਫੁੱਲਾਂ 'ਤੇ ਆਪੇ ਆ ਜਾਂਦੇ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿਨ੍ਹਾਂ ਦੇ ਉੱਤੇ ਕਲਾ ਵਰਤਣੀ ਹੁੰਦੀ ਸੀ ਵਰਤ ਜਾਂਦੀ ਸੀ। ਮਹਾਰਾਜ ਬੈਠੇ ਨੇ ਬਾਹਰ, ਜਾਏ ਕੀ ਆ ਅਸਥਾਨਾ, ਇੱਕ ਨਦੀ ਦੇ ਕਿਨਾਰੇ ਬੈਠ ਗਏ। ਅੰਮ੍ਰਿਤ ਵੇਲੇ ਭਾਈ ਬਾਲੇ ਮਰਦਾਨੇ ਸਮੇਤ ਨਦੀ 'ਚ ਇਸ਼ਨਾਨ ਕਰ ਲਿਆ, ਅਤੇ ਸਤਿਗੁਰੂ ਕਹਿੰਦੇ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਅੰਮ੍ਰਿਤ ਵੇਲੇ ਸੱਚ ਦੀ ਵਰਤਾਰਾ ਵਰਤਿਆ, ਬਾਣੀ ਦਾ ਕੀਰਤਨ ਸ਼ੁਰੂ ਹੋਇਆ, ਭਜਨ ਸ਼ੁਰੂ ਹੋਇਆ ਅਤੇ ਜਦੋਂ ਸਵੇਰ ਦੇ 4-5 ਵਜੇ ਸ਼ਹਿਰ 'ਚ ਜਿਹੜਾ ਸਭ ਤੋਂ ਵੱਡਾ ਪੀਰ ਸੀਗਾ ਦਸਤਗੀਰ, ਉਹਦਾ ਚੇਲਾ ਪਾਣੀ ਦੀ ਗਾਗਰ ਲੈਣ ਵਾਸਤੇ ਆਪਣੇ ਗੁਰੂ ਨੂੰ ਇਸ਼ਨਾਨ ਕਰਾਉਂਦਾ ਸੀ, ਉਹ ਆਪਣੇ ਗੁਰੂ ਵਾਸਤੇ ਪਾਣੀ ਲੈਣ ਲਈ ਆ ਗਿਆ। ਜਦੋਂ ਉਹਨੇ ਪਾਣੀ ਦੀ ਗਾਗਰ ਭਰੀ, ਉਹਦਾ ਧਿਆਨ ਪਿਆ ਕਿ ਤਿੰਨ ਸਰੀਰ ਬੈਠੇ ਨੇ, ਸਾਧੂ ਜੇ ਭੇਸ ਵਿੱਚ ਨੇ, ਪਰਦੇਸੀ ਜਾਪਦੇ ਨੇ ਅਤੇ ਕੁਝ ਗਾ ਰਹੇ ਨੇ, ਪਰ ਜਿਹੜਾ ਗਾ ਰਹੇ ਨੇ, ਦੋ ਗੱਲਾਂ ਉਸ ਬੰਦੇ ਨੂੰ ਬੜੀਆਂ ਪਿੰਚ ਹੋਈਆਂ। ਇੱਕ ਤਾਂ ਗਾਣਾ, ਇਸਲਾਮ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਇਹ ਖਿਆਲ ਹੈ ਵੀ ਜਿਹੜਾ ਗਾਣਾ ਵਜਾਉਣਾ ਨਾ, ਇਹ ਸ਼ੈਤਾਨ ਨੂੰ ਪੈਦਾ ਕਰਦਾ। ਉਹ ਇਹ ਸੋਚਦੇ ਨੇ ਵੀ ਜਿਹੜਾ ਗਾਉਂਦੇ ਨਾ, ਗਾ ਕੇ ਉਹ ਇਹ ਸਮਝਦੇ ਵੀ ਸ਼ਾਇਦ ਗਾਣਾ ਤਾਂ ਬਸ ਵੇਸ਼ਵਾਵਾਂ ਦੇ ਕੋਠੇ 'ਤੇ ਹੁੰਦਾ। ਉਹਨਾਂ ਨੇ ਗਾਣਾ ਨੇ ਰਾਗ ਨੂੰ ਉੱਥੋਂ ਤੱਕ ਸਮਝ ਲਿਆ ਸੀ ਵੀ ਵੇਸ਼ਵਾਵਾਂ ਗਾਉਂਦੀਆਂ ਨੇ, ਉਹਦੇ ਗਾਹਕ ਜਾਂਦੇ ਨੇ, ਸੁਣਦੇ ਨੇ, ਮਨ 'ਚ ਚੰਦ ਸ਼ੈਤਾਨ ਪੈਦਾ ਹੁੰਦਾ। ਰਬਾਬ, ਸਰੰਦਾ, ਤਾਨਪੂਰਾ, ਇਹ ਜਿਹੜੇ ਸਾਜ਼ ਨੇ, ਮਿਰਦੰਗ, ਢੋਲਕੀ, ਇਹ ਤਾਂ ਉਹਨਾਂ ਦੇ ਕੋਠਿਆਂ ਦੀ ਚੀਜ਼ਾਂ ਨੇ। ਸੰਗੀਤ ਜਿਹੜਾ ਹੈ ਸ਼ੈਤਾਨ ਨੂੰ ਪੈਦਾ ਕਰਦਾ। ਦੂਜੀ ਗੱਲ, ਇੱਕ ਤਾਂ ਇਹ ਬੜੀ ਮਾੜੀ ਹੋ ਰਹੀ ਹੈ ਵੀ ਸਾਡਾ ਮੁਸਲਮਾਨਾਂ ਦਾ ਗੜ੍ਹ ਹੈ, ਗੜ੍ਹ ਬਗਦਾਦ ਸਾਡਾ ਗੜ੍ਹ ਹੈ, ਇੱਥੇ ਇਸਲਾਮ ਦੇ ਉਲਟ ਕੰਮ ਹੋ ਰਿਹਾ, ਗਾਇਆ ਵਜਾਇਆ ਜਾ ਰਿਹਾ। ਅਤੇ ਇੱਕ ਉਹਨੇ ਹੋਰ ਗੱਲ ਸੁਣ ਲਈ ਵੀ ਮਹਾਰਾਜ ਪੜ੍ਹ ਰਹੇ ਸਨ, ਪਾਤਾਲਾ ਪਾਤਾਲ ਲੱਖ ਆਗਾਸ਼ ਆਗਾਸ਼, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਰ, ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ। ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ, ਸਾਡੇ ਪੀਰ ਨੇ ਤਾਂ ਕਿਹਾ ਹੈ 7 ਆਕਾਸ਼ ਨੇ 7 ਪਤਾਲ ਨੇ, 14 ਤਬਕ ਧਰਤੀ ਦੇ ਆਲੇ ਦੁਆਲੇ ਹਨ, ਬਸ ਇਸ ਤੋਂ ਪਰੇ ਕੁਛ ਨਹੀਂ। ਇਹ ਬਾਬਾ ਕਹਿੰਦਾ ਲੱਖਾਂ ਹੀ ਨੇ, ਲੱਖਾਂ ਆਕਾਸ਼, ਲੱਖਾਂ ਪਤਾਲ, ਕਹਤੇ ਇੰਦ ਚੰਦ ਸੂਰ, ਕਹਤੇ ਮੰਡਲ ਦੇਸ਼, ਕਹਤੇ ਸਿੱਧ ਬੁੱਧ ਨਾਥ, ਕਹਤੇ ਦੇਵੀ ਵੇਸ਼। ਉਹ ਚੇਲਾ ਦੌੜਿਆ, ਆਪਣੇ ਗੁਰੂ ਪੀਰ ਦਸਤਗੀਰ ਨੂੰ ਇਸ਼ਨਾਨ ਕਰਾਈ ਜਾਂਦਾ ਅਤੇ ਨਾਲ ਕਹਿੰਦਾ ਪੀਰ ਜੀ, ਤੁਹਾਡੀ ਨੱਕ ਥੱਲੇ ਇਸਲਾਮ ਦੀ ਧੌਈਨ ਹੋ ਰਹੀ ਹੈ। ਉਹ ਕਹਿੰਦਾ ਕੀ ਹੋ ਰਿਹਾ? ਕਹਿੰਦਾ ਕੋਈ ਫਕੀਰ ਪਤਾ ਨਹੀਂ ਕਿਹੜੇ ਧਰਮ ਦਾ ਕੌਣ ਹੈ, ਮੈਂ ਨਹੀਂ ਜਾਣਦਾ, ਉਹ ਨਦੀ ਦੇ ਕਿਨਾਰੇ ਬੈਠਾ ਸੰਗੀਤ ਵਜਾ ਰਿਹਾ, ਰਬਾਬ ਵਜਾ ਰਿਹਾ ਅਤੇ ਨਾਲੇ ਗਾ ਰਿਹਾ ਅਤੇ ਉਹ ਕਹਿ ਰਿਹਾ ਵੀ ਲੱਖਾਂ ਆਕਾਸ਼ ਨੇ ਅਤੇ ਲੱਖਾਂ ਪਤਾਲ ਨੇ, ਦੋਵੇਂ ਗੱਲਾਂ ਆਪਣੇ ਧਰਮ ਦੇ ਉਲਟ ਨੇ। ਸੰਗੀਤ ਵਜਾਉਣਾ ਵੀ ਧਰਮ ਦੇ ਉਲਟ ਹੈ, ਅਤੇ ਜਿਹੜੀ ਉਹ ਕਹਿੰਦਾ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਦੀ ਗੱਲ, ਉਹ ਵੀ ਸਾਡੇ ਉਲਟ ਹੈ, ਉਹਦਾ ਕੋਈ ਹੱਲ ਕਰੋ। ਬੜਾ ਗੁੱਸਾ ਲੱਗਾ ਪੀਰ ਨੂੰ ਸੁਣ ਕੇ, ਉਸੇ ਵੇਲੇ ਆਰਡਰ ਕਰਤਾ ਜਾਓ ਉਹਨੂੰ ਸੰਘੇ ਸਾਰ ਕਰ ਦਿਓ। ਸੰਘੇ ਸਾਰ ਦਾ ਮਤਲਬ ਹੁੰਦਾ ਸੰਘੇ ਕਹਿੰਦੇ ਨੇ ਪੱਥਰ ਨੂੰ। ਪਹਿਲੇ ਜ਼ਮਾਨੇ 'ਚ ਮੁਸਲਮਾਨਾਂ ਦੇ ਵਿੱਚ ਜਾਂ ਕਈ ਇਲਾਕਿਆਂ 'ਚ ਸਜ਼ਾ ਹੁੰਦੀ ਸੀ, ਪੱਥਰ ਮਾਰ ਮਾਰ ਕੇ ਮਾਰ ਦਿਓ। ਸ਼ਹਿਰ ਨੂੰ ਹੁਕਮ ਦੇ ਦਿੱਤਾ ਪੱਥਰ ਮਾਰੋ, ਜਿਹੜਾ ਬਾਬਾ ਇੱਦਾਂ ਗਾ ਰਿਹਾ ਉਹਦੀਆਂ ਹੱਡੀਆਂ ਚੂਰ ਕਰ ਦਿਓ, ਖਤਮ ਕਰ ਦਿਓ ਉਸਨੂੰ। ਸਾਧ ਸੰਗਤ ਜੀ, ਮੇਰੇ ਗਰੀਬ ਨਵਾਜ਼ ਪਾਤਸ਼ਾਹ ਉਸੇ ਤਰ੍ਹਾਂ ਕੀਰਤਨ ਕਰੀ ਜਾ ਰਿਹਾ ਅਤੇ ਸ਼ਹਿਰ ਵਾਲੇ ਉੱਠਦਿਆਂ ਸਾਰ ਸਵੇਰੇ ਸਵੇਰੇ ਮੂੰਹ ਨੇਰੇ ਹੀ ਰੋੜੇ ਪੱਥਰ ਡਾਂਗਾਂ ਸੋਟੇ ਚੌਕੇ ਦੌੜ ਪਏ ਨੇ, ਸਾਰਾ ਸ਼ਹਿਰ ਹੀ ਦੌੜ ਪਿਆ। ਇੱਕ ਗੱਲ ਤੁਸੀਂ ਸਾਰੇ ਸਮਝਦਾਰ ਹੋ, ਜੇ ਕਿਸੇ ਨੂੰ ਕੋਈ ਚੰਗੇ ਕੰਮ ਲਈ ਕਹੀਏ ਨਾ ਤਾਂ ਸੋਚਾਂ 'ਚ ਪੈ ਜਾਂਦੇ। ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਲੰਘੇ ਜਾ ਰਹੇ ਸਨ, ਇੱਕ ਮੁੰਡਾ ਨਾ ਕੰਧ ਦੇ ਉੱਤੇ ਗੁਆਰੇ ਨਾਲ ਪੋਚਾ ਕਰ ਰਿਹਾ ਸੀ, ਆਪਣੀ ਕੰਧ ਲਿਪ ਰਿਹਾ ਸੀ, ਗਰੀਬ ਸਿੱਖ ਸੀਗਾ, ਉਹਦਾ ਨਾਮ ਸੀ ਕਾਨ ਸਿੰਘ। ਕਾਨ ਸਿੰਘ ਗੱਭਰੂ ਜਵਾਨ ਸੀ ਅਤੇ ਕੰਧ ਆਪਣੀ ਗਰੀਬ ਕੋਠਾ ਆਪਣਾ ਲਿਪ ਰਿਹਾ ਸੀਗਾ, ਕਲਗੀਧਰ ਪਾਤਸ਼ਾਹ ਦੀ ਪੁਸ਼ਾਕ ਬੜੀ ਸੁੰਦਰ ਸੀ, ਗਲੀ 'ਚੋਂ ਲੰਘੇ ਜਾ ਰਹੇ ਸਨ, ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਹੈ, ਉਹ ਗਾਰਾ ਉਹਨੇ ਮਾਰਿਆ ਅਤੇ ਉਹ ਇੱਕ ਛਿੱਟਾ ਸਤਿਗੁਰਾਂ ਦੇ ਸਰੀਰ ਦੇ ਉੱਤੇ ਚੋਲੇ 'ਤੇ ਪੈ ਗਿਆ। ਮਹਾਰਾਜ ਨਾਲ ਦੇ ਸਿੰਘਾਂ ਨੂੰ ਵਾਹ ਵਾਹ ਸੰਗਤ ਸੀਗੀ, ਮਹਾਰਾਜ ਕਹਿੰਦੇ ਇਹਨੂੰ ਇੱਕ ਚਪੇੜ ਮਾਰੋ ਇਹਨੂੰ। ਮਹਾਰਾਜ ਨੇ ਤਾਂ ਇੱਕੋ ਹੀ ਕਹੀ ਅਤੇ ਕੋਈ ਪਿੱਛੇ ਨਹੀਂ ਰਿਹਾ, ਸਾਰਿਆਂ ਨੇ ਇੱਕ ਇੱਕ ਦੋ ਦੋ ਜੜ ਦਿੱਤੀਆਂ ਉਹਨੂੰ। ਮਹਾਰਾਜ ਦੇਖਦੇ ਰਹੇ, ਮਹਾਰਾਜ ਨੇ ਰੋਕਿਆ ਵੀ ਨਹੀਂ, ਕਰ ਲੈਣ ਦਿਓ ਇਹਨਾਂ ਨੂੰ। ਜਦੋਂ ਸਾਰੇ ਚਪੇੜਾਂ ਮਾਰ ਕੇ ਹਟ ਗਏ, ਮਹਾਰਾਜ ਕਹਿੰਦੇ ਤੁਸੀਂ ਬਈ ਸਾਡਾ ਹੁਕਮ ਠੀਕ ਨਹੀਂ ਮੰਨਿਆ। ਮਹਾਰਾਜ ਕਹਿੰਦੇ ਤੁਹਾਨੂੰ ਕਿਹਾ ਸੀ ਇੱਕ ਚਪੇੜ ਮਾਰੋ, ਤੁਸੀਂ ਸਾਰੇ ਚਪੇੜਾਂ ਮਾਰਨ ਲੱਗ ਪਏ। ਕਹਿੰਦੇ ਜੀ ਅਸੀਂ ਸੋਚਿਆ ਸਾਨੂੰ ਹੁਕਮ ਹੋਇਆ, ਇਹਨੇ ਸੋਚਿਆ ਮੈਨੂੰ ਹੁਕਮ ਹੋਇਆ, ਇਹਨੇ ਸੋਚਿਆ ਮੈਨੂੰ ਹੁਕਮ ਹੋਇਆ, ਅਤੇ ਅਸੀਂ ਆਖਿਆ ਵੀ ਹੁਕਮ ਤਾਂ ਮੰਨਣਾ ਚਾਹੀਦਾ ਨਾ ਗੁਰੂ ਦਾ, ਸਾਰਿਆਂ ਨੇ ਚਪੇੜਾਂ ਮਾਰਤੀਆਂ। ਮਹਾਰਾਜ ਕਹਿੰਦੇ ਹਾਂ ਹੁਕਮ ਤਾਂ ਮੰਨਣਾ ਚਾਹੀਦਾ, ਇਹ ਨਾ ਸਾਡਾ ਸਿੱਖ ਗਰੀਬ ਹੈ ਅਤੇ ਕੁਆਰਾ ਹੈ, ਕੋਈ ਆਪਣੀ ਧੀ ਦਾ ਰਿਸ਼ਤਾ ਦਿਓ ਇਹਨੂੰ। ਫਿਰ ਸਾਰਿਆਂ ਨੇ ਸਿਰ ਨੀਵੇਂ ਕਰ ਲਏ, ਫਿਰ ਸੋਚਾਂ 'ਚ ਪੈ ਗਏ ਵੀ ਹੁਣ ਇਹਨੂੰ ਕੁੜੀ ਕੌਣ ਦੇਵੇ ਗਰੀਬ ਸਿੱਖ ਨੂੰ। ਫਿਰ ਇੱਕ ਸਿੰਘ ਗੁਰੂ ਦਾ ਪਿਆਰਾ ਸੀ ਕੋਈ, ਉਹਦਾ ਨਾਮ ਇਤਿਹਾਸ 'ਚ ਆਉਂਦਾ, ਉਹਨੇ ਆਖਿਆ ਮਹਾਰਾਜ ਮੇਰੀ ਲੜਕੀ ਇਹਨੂੰ ਵਿਆਹ ਦਿਓ। ਬਚਨ ਮੰਨਣ ਵਾਲੇ ਵੀ ਹੁੰਦੇ ਆ, ਪਰ ਬਚਨ ਮੰਨਣ ਵਾਲੇ ਥੋੜ੍ਹੇ ਹੁੰਦੇ ਆ। ਆਖੋ ਸ੍ਰੀ ਵਾਹਿਗੁਰੂ। ਚੰਗਾ ਕੰਮ ਕਰਨਾ ਹੋਵੇ ਤਾਂ ਬੰਦਾ ਸੋਚ ਹੀ ਪੈ ਜਾਂਦਾ, ਮਾੜਾ ਕਿਸੇ ਨੂੰ ਕੁੱਟਣਾ ਮਾਰਨਾ ਆਪਾਂ ਸਾਰਿਆਂ ਨੇ ਤੁਰ ਪੈਣਾ। ਇਹ ਸਮਾਜ ਦੀ ਹਾਲਤ ਸੋਚਦੇ ਵੀ ਨਹੀਂ ਵੀ ਅਸੀਂ ਕੀ ਕਰ ਰਹੇ ਹਾਂ, ਜਿਹੜੇ ਬੰਦੇ ਨੂੰ ਮਾਰਨ ਕੁੱਟਣ ਡਏ ਉਹਦੀ ਗੱਲ ਤਾਂ ਸੁਣ ਲਈਏ, ਕੋਈ ਹੋਰਦਾ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ, ਨਹੀਂ। ਸ਼ਹਿਰ ਸਾਰਾ ਗੁਰੂ ਨਾਨਕ ਨੂੰ ਮਾਰਨ ਤੁਰ ਪਿਆ, ਬੱਚੇ ਨੂੰ ਭਾਈ ਬਾਹਰ ਲੈ ਜਾਓ ਜਿਹੜਾ ਬੱਚਾ ਰੋ ਰਿਹਾ। ਸਾਰਾ ਸ਼ਹਿਰ ਪੱਥਰ ਲੈ ਕੇ ਤੁਰਿਆ ਅਤੇ ਮਰਦਾਨੇ ਨੇ ਝੂਮ ਵੇਖਿਆ, ਬੜਾ ਤਗੜਾ ਲਲਾ ਲਲਾ ਕਰਦੇ ਆ ਰਹੇ ਨੇ, ਮਾਰੋ ਮਾਰ ਕਰਦੇ, ਮਾਰ ਦੇਣਗੇ ਸਾਨੂੰ। ਮਹਾਰਾਜ ਕਹਿੰਦੇ, ਮਰਦਾਨਾ ਕਹਿੰਦਾ ਮਹਾਰਾਜ ਬੜੇ ਕਸੂਤੇ ਫਸੇ ਹਾਂ, ਹੁਣ ਬਚਾ ਕੋਈ ਨਹੀਂ, ਇਹ ਇਹਨਾਂ ਨੇ ਕਿਹੜਾ ਸਾਡੀ ਗੱਲ ਸੁਣਨੀ ਹੈ, ਭੂਤ ਮੰਡਲੀ ਆ, ਲੋਕ ਚੜ੍ਹੇ ਨੇ ਹੁਣ ਮਾਰਨਗੇ ਆਪਾਂ ਨੂੰ। ਮਹਾਰਾਜ ਕਹਿੰਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ, ਅਕਾਲ ਪੁਰਖ ਦੀਆਂ ਖੇਡਾਂ ਵੇਖ, ਕੁਛ ਨਹੀਂ ਹੁੰਦਾ, ਬੈਠਾ ਰਹਿ ਚੁੱਪ ਕਰਕੇ। ਅਤੇ ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਤੇ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਅਸੀਂ ਲੱਗੇ ਹਾਂ ਬਾਂਗ ਦੇਣ, ਅਤੇ ਤੂੰ ਸਾਡੀ ਬਾਂਗ ਦੇ ਵਿੱਚ ਫਿਰ ਪੂਰਾ ਜ਼ੋਰ ਲਾ ਕੇ ਬਾਂਗ ਦੇਣੀ ਹੈ ਨਾਲ। ਮਰਦਾਨੇ ਦੀ ਆਵਾਜ਼ ਬੜੀ ਤਗੜੀ ਸੀ, ਸੁਰੀਲੀ ਸੀ। ਮਹਾਰਾਜ ਕਹਿੰਦੇ ਲੈ ਹੁਣ ਆਪਾਂ ਬਾਂਗ ਦੇਣ ਲੱਗੇ ਹਾਂ। ਭਾਈ ਸਾਹਿਬ ਲਿਖਦੇ, ਦਿੱਤੀ ਬਾਂਗ ਨਿਵਾਜ ਕਰ, ਨਿਵਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਵਾਲੀ, ਉਹਨੂੰ ਕਹਿੰਦੇ ਨੇ ਨਿਵਾਜ। ਮੁਸਲਮਾਨ ਨਮਾਜ਼ ਪੜ੍ਹਦੇ ਨੇ ਇਕੱਠੇ ਹੋ ਕੇ, ਬੜੇ ਡਿਸਿਪਲਨ 'ਚ ਪੜ੍ਹਦੇ ਨੇ। ਕਈ ਗੱਲਾਂ ਸਾਧ ਸੰਗਤ ਜੀ ਅਸੀਂ ਦੂਜੇ ਦੇ ਧਰਮ ਦੀ ਨਿੰਦ ਦਿੰਦੇ ਹਾਂ, ਸਾਰੀਆਂ ਨਿੰਦਣ ਵਾਲੀਆਂ ਨਹੀਂ ਹੁੰਦੀਆਂ, ਠੀਕ ਹੈ। ਕਿਸੇ ਦਾ ਮਨ ਜੁੜਿਆ ਨਹੀਂ ਜੁੜਿਆ ਉਹ ਵੱਖਰੀ ਗੱਲ ਹੈ, ਅਸੀਂ ਵੀ ਸਾਰੇ ਅਰਦਾਸ ਖਲੋਂਦੇ ਹਾਂ, ਸਾਡਾ ਵੀ ਜੁੜਦਾ ਕਿ ਨਹੀਂ ਜੁੜਦਾ, ਪਰ ਜਦੋਂ ਅਸੀਂ ਅਰਦਾਸ ਖੜ੍ਹੇ ਹੁੰਦੇ ਹਾਂ ਨਾ, ਦੁਨੀਆ ਦੇਖਦੀ ਹੈ ਵੀ ਕਿੱਦਾਂ ਇਹ ਸਾਰੇ ਖੜ੍ਹੇ ਹੈ, ਉਹਨਾਂ ਦਾ ਲੋਕਾਂ ਦਾ ਸਿਰ ਝੁਕਦਾ ਵੀ ਇਹ ਕਿਵੇਂ ਖੜ੍ਹੇ ਆ ਸਾਰੇ। ਅਤੇ ਜਿਹੜੇ ਮੁਸਲਮਾਨ ਇੱਕ ਲਾਈਨ 'ਚ ਨਮਾਜ਼ ਪੜ੍ਹਦੇ ਆ ਨਾ, ਉਹ ਵੀ ਨਜ਼ਾਰਾ ਬੜਾ ਵਧੀਆ ਹੁੰਦਾ। ਉਹ ਰੱਬ ਨੂੰ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਇੱਕ ਡਿਸਿਪਲਨ ਬਣਿਆ। ਮਸ਼ਕੀਨ ਜੀ ਕਹਿੰਦੇ, ਮੈਂ ਮਸੀਤ ਦੇ ਬੂਹਿਆਂ ਲੰਘੀ ਜਾਵਾਂ ਅਤੇ ਉਹ ਨਮਾਜ਼ ਪੜ੍ਹਦੇ ਮੈਂ ਮੱਥਾ ਟੇਕਦਾ, ਮੇਰੇ ਨਾਲ ਦਾ ਕਹਿੰਦੇ ਮਸ਼ਕੀਨ ਜੀ ਇਹ ਕੀ ਹੋ ਗਿਆ, ਤੁਸੀਂ ਮੁਸਲਮਾਨਾਂ ਦੀ ਮਸੀਤ। ਉਹ ਕਹਿੰਦੇ ਮੈਂ ਮਸੀਤ ਨੂੰ ਨਹੀਂ ਟੇਕਿਆ, ਮੈਂ ਤਾਂ ਰੱਬ ਦੇ ਇਹਨਾਂ ਬੰਦਿਆਂ ਦੀ ਮਰਿਆਦਾ ਡਿਸਿਪਲਨ ਕਿੰਨਾ ਕਿਵੇਂ ਘੱਟ, ਚੁੱਪ ਚਾਪ ਕੋਈ ਰੌਲਾ ਪਾ ਰਿਹਾ ਕੋਈ? ਸਾਡੇ ਤਾਂ ਗੁਰਦੁਆਰੇ 'ਚ ਇੰਨਾ ਰੌਲਾ ਪਾ ਲੈਂਦੇ ਹਾਂ ਅਸੀਂ, ਉਹ ਚੀਜ਼ ਨੂੰ ਸਮਝੀ। ਦੂਜਿਆਂ ਤੋਂ ਸਿੱਖਣਾ ਵੀ ਚਾਹੀਦਾ ਕੁਛ। ਨਵਾਜ਼ ਤੋਂ ਪਹਿਲਾਂ ਇੱਕ ਕੰਮ ਹੋਰ ਕਰਦੇ ਨੇ, ਉਹ ਕੀ ਕਰਦੇ ਨੇ, ਬਾਂਗ ਦਿੰਦੇ ਨੇ। ਬਾਂਗ ਦਾ ਮਤਲਬ ਹੁੰਦਾ ਆ ਜਾਓ, ਨਮਾਜ਼ ਦਾ ਟਾਈਮ ਹੈ, ਖੁਦਾ ਦੀ ਇਬਾਦਤ ਦਾ ਟਾਈਮ ਹੈ, ਆ ਜਾਓ ਰੱਬ ਦੀ ਇਬਾਦਤ ਕਰੀਏ। ਉਹ ਜਿਹੜੀ ਬਾਂਗ ਦਿੰਦੇ ਨੇ, ਉੱਚੀ ਅਜ਼ਾਨ ਦਿੰਦੇ ਨੇ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤੀ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਇਸ ਪੌੜੀ ਦੀ ਵਿਆਖਿਆ ਕੀਤੀ ਹੈ, ਸ਼ਹੀਦ ਭਾਈ ਮਨੀ ਸਿੰਘ ਨੇ। ਉਹ ਕਹਿੰਦੇ ਬਾਂਗ ਕਿਹੜੀ ਦਿੱਤੀ? ਕਈ ਲੋਕ ਵਿਚਾਰੇ ਸ਼ੰਕੇ 'ਚ ਪੈ ਜਾਣਗੇ ਵੀ ਮਹਾਰਾਜ ਨੇ ਮੁਸਲਮਾਨ ਨਾਲ ਹੀ ਬਾਂਗ ਦਿੱਤੀ। ਸਾਧ ਸੰਗਤ ਜੀ, ਭਾਈ ਮਨੀ ਸਿੰਘ ਨੇ ਲਿਖਿਆ ਹੈ, ਸ਼ਹੀਦ ਜੀ ਨੇ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ, ਗੁਰਬਾਰੇ ਅਕਾਲ, ਸਤਿ ਸ੍ਰੀ ਅਕਾਲ। ਜਿਹੜਾ ਜਕਾਰਾ ਸਾਡਾ ਸ਼ੁਰੂ ਹੋਇਆ ਇੱਥੋਂ ਸ਼ੁਰੂ ਹੋਇਆ। ਕਈ ਲੋਕ ਪੁੱਛਦੇ ਨੇ ਅਖੇ ਜੀ ਜਕਾਰਾ ਕਿੱਥੋਂ ਸ਼ੁਰੂ ਹੋਇਆ? ਪਹਿਲਾ ਜਕਾਰਾ ਸਤਿਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਿੱਚ ਲਾਇਆ, ਭਾਈ ਮਨੀ ਸਿੰਘ ਨੇ ਲਿਖਿਆ। ਦੋ ਚੀਜ਼ਾਂ ਉੱਥੋਂ ਸ਼ੁਰੂ ਹੋਈਆਂ, ਇੱਕ ਤਾਂ ਉੱਥੋਂ ਸ਼ੁਰੂ ਹੋਈ ਆ ਬਾਂਗ, ਆਪਣਾ ਜਕਾਰਾ, ਇਹਨੂੰ ਅਕਾਲ ਬਾਂਗਾ ਤਾਂ ਹੀ ਕਹਿੰਦੇ ਨਾ, ਜੰਗਾ ਸਿੰਘਾਂ ਦੀ ਬੋਲੀ 'ਚ ਅਕਾਲ ਬਾਂਗਾ ਕਹਿੰਦੇ ਨੇ। ਅਕਾਲ ਬਾਂਗਾ ਦਾ ਮਤਲਬ ਵੀ ਅਕਾਲ ਅਕਾਲ ਦੇ ਜੈਕਾਰੇ, ਇਹ ਅਕਾਲ ਬਾਂਗਾ ਹੈ। ਗੁਰਬਾਰੇ ਅਕਾਲ, ਸਤਿ ਸ੍ਰੀ ਅਕਾਲ, ਇਹ ਮਹਾਰਾਜ ਨੇ ਉੱਥੇ ਸ਼ੁਰੂ ਕੀਤੀ। ਦੂਜੀ ਚੀਜ਼ ਉੱਥੇ ਸ਼ੁਰੂ ਕੀਤੀ, ਕੜਾਹ ਪ੍ਰਸ਼ਾਦ ਉੱਥੋਂ ਆਰੰਭ ਹੋਇਆ, ਸੱਚਖੰਡ ਤੋਂ ਲੈ ਕੇ ਕਥਾ ਹੋਣੀ ਮਹਾਰਾਜ ਲੈ ਕੇ ਆਉਂਦੇ। ਅਤੇ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਬਾਂਗ ਦਿੱਤੀ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ, ਜਿਹੜੇ ਹੱਥਾਂ 'ਚ ਇੱਦਾਂ ਪੱਥਰ ਸੀਗੇ ਨਾ ਇੱਥੇ ਹੀ ਰਹਿ ਗਏ, ਜਿਹੜੇ ਕਦਮ ਅੱਗੇ ਸੀ ਉਹ ਅੱਗੇ ਰਹਿ ਗਏ, ਜਿਹੜੇ ਕਦਮ ਪਿੱਛੇ ਸੀ ਉਹ ਪਿੱਛੇ ਰਹਿ ਗਏ। ਜਿਹੜਾ ਹਜੂਮ ਹਜ਼ਾਰਾਂ ਦੀ ਤਦਾਦ 'ਚ ਮਾਰੋ ਮਾਰ ਕਰਦਾ ਤੁਰਿਆ ਆ ਰਿਹਾ ਸੀ, ਇਸ ਬਾਂਗ ਦੇ ਨਾਲ ਇੰਝ ਹੋ ਗਿਆ ਜਿਵੇਂ ਸਟੈਚੂ ਬਣੇ ਹੁੰਦੇ ਨਾ ਬੰਦਿਆਂ ਦੇ, ਖੜ੍ਹੇ ਹੱਥ ਖੜ੍ਹੇ, ਥੱਲੇ ਥੱਲੇ ਹੱਥ 'ਚ ਡੰਡਾ ਤੇ ਉੱਥੇ ਹੀ ਹੈ, ਮੂੰਹ ਖੁੱਲ੍ਹਾ ਤੇ ਖੁੱਲ੍ਹਾ, ਅੱਖਾਂ ਖੁੱਲ੍ਹੀਆਂ ਤੇ ਖੁੱਲ੍ਹੀਆਂ, ਬੰਦ ਨੇ ਤੇ ਬੰਦ ਨੇ, ਪੱਥਰ ਦੀਆਂ ਮੂਰਤੀਆਂ ਵਰਗੇ ਬਣ ਕੇ ਖਲੋ ਗਏ। ਭਾਈ ਸਾਹਿਬ ਲਿਖਦੇ ਸੁਨ ਮੁਨ ਨਗਰੀ ਭਈ, ਸਾਰੀ ਨਗਰੀ ਬਗਦਾਦ ਸ਼ਹਿਰ ਸੁਨ ਮੁਨ ਹੋ ਗਿਆ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਪੀਰ ਬਗਦਾਦ ਦਾ ਦਸਤਗੀਰ, ਗੁਰੂ ਨਾਨਕ ਸਾਹਿਬ ਨੇ ਉਹਨੂੰ ਨਹੀਂ ਸੁਨ ਕੀਤਾ, ਕਿਉਂ ਜੇ ਉਹਨੂੰ ਵੀ ਸੁਨ ਕਰ ਦਿੰਦੇ ਉਹਨਾਂ ਦੀ ਵਕਾਲਤ ਕਿਸੇ ਨੇ ਨਹੀਂ ਸੀ ਕਰਨੀ, ਗੱਲ ਉੱਥੇ ਹੀ ਰਹਿ ਜਾਣੀ ਸੀ, ਉਹਦੇ ਪੱਥਰ ਹੀ ਬਣੇ ਰਹਿਣੇ ਸਨ, ਗੱਲ ਕਿਸੇ ਤੱਕ ਪਹੁੰਚਾਉਣੀ ਸੀ। ਰਾਜਾ ਜਾਂ ਦਸਤਗੀਰ ਪੀਰ, ਉਹ ਸ਼ਹਿਰ ਦਾ ਵੱਡਾ, ਉਹ ਪੀਰ ਗੁਰੂ ਸਾਹਿਬ ਜੀ ਨੇ ਉਹਨੂੰ ਰੱਖਿਆ, ਉਹ ਵੇਖਦਾ ਆਲੇ ਦੁਆਲੇ ਮੇਰੇ ਸ਼ਹਿਰ ਨੂੰ ਕੀ ਹੋ ਗਿਆ, ਸਾਰਾ ਸ਼ਹਿਰ ਸੁੰਨ ਮੁੰਨ ਹੋ ਗਿਆ। ਅਤੇ ਸਾਧ ਸੰਗਤ ਜੀ ਵੇਖਿਆ, ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਉਹ ਵੀ ਅਕਸਰ ਪਹੁੰਚਿਆ ਹੋਇਆ ਪੀਰ ਸੀ, ਉਹਨੇ ਧਿਆਨ ਲਾ ਕੇ ਵੇਖਿਆ ਵੀ ਇਹ ਜਿਹੜੀ ਬਾਂਗ ਆਈ ਹੈ ਨਾ, ਇਹ ਕੋਈ ਆਮ ਬੰਦੇ ਦੀ ਬਾਂਗ ਨਹੀਂ, ਬਾਂਗ ਤਾਂ ਮੁਸਲਮਾਨ ਰੋਜ਼ ਦਿੰਦੇ ਨੇ ਉੱਚੀ ਆਵਾਜ਼ ਵਿੱਚ, ਪਰ ਧਿਆਨ ਕਿਤੇ ਹੋਰ ਹੁੰਦਾ, ਰੱਬ ਦੇ ਚਰਨਾਂ 'ਚ ਧਿਆਨ ਨਹੀਂ ਹੁੰਦਾ। ਸਾਧ ਸੰਗਤ ਜੀ, ਜਿਸ ਦਿਨ ਰੱਬ ਦੇ ਚਰਨਾਂ 'ਚ ਧਿਆਨ ਹੋ ਕੇ ਅਸੀਂ ਅਰਦਾਸ ਕਰ ਦਿਆਂਗੇ, ਰੱਬ ਦੇ ਚਰਨਾਂ 'ਚ ਧਿਆਨ ਲਾ ਕੇ ਅਸੀਂ ਵਾਹਿਗੁਰੂ ਕਹਿ ਦਿਆਂਗੇ, ਰੱਬ ਦੇ ਚਰਨਾਂ 'ਚ ਧਿਆਨ ਲਾ ਕੇ ਅਸੀਂ ਸਤਿ ਸ਼੍ਰੀ ਅਕਾਲ ਬੋਲ ਦਿਆਂਗੇ, ਅਸੀਂ ਇਸ ਧਰਤੀ ਦੇ ਨਹੀਂ ਸੱਚਖੰਡ ਦੇ ਵਾਸੀ ਬਣ ਜਾਵਾਂਗੇ, ਪਰ ਸਾਡਾ ਧਿਆਨ ਹੀ ਨਹੀਂ ਟਿਕਦਾ। ਸੋ ਬਾਂਗ ਤਾਂ ਇਹ ਕਮਾਲ ਦੀ ਬਾਂਗ ਹੈ ਜਿਹਨੇ ਸਾਰੇ ਸ਼ਹਿਰ ਨੂੰ ਸੁਨ ਮੁਨ ਕਰ ਦਿੱਤਾ ਹੈ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਿਹਾਨਾ। ਦਸਤਗੀਰ ਉੱਠ ਕੇ ਬਾਹਰ ਆ ਗਿਆ, ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਨੂੰ ਦੇਖਿਆ, ਸਮਝ ਗਿਆ ਵੀ ਇਹਨਾਂ ਦੀ ਕਰਾਮਾਤ ਹੈ, ਇਹ ਕੋਈ ਛੋਟੀ ਤਾਕਤ ਨਹੀਂ। ਨੂਰ ਮਹਾਰਾਜ ਦਾ ਚਿਹਰੇ ਦਾ ਝਲਕਦਾ ਝਲਿਆ ਨਾ ਜਾਵੇ ਜਿਵੇਂ ਸੂਰਜ ਦਾ ਚਿਹਰਾ ਹੁੰਦਾ, ਅਤੇ ਕਹਿਣ ਲੱਗਾ ਕਿਹੜੇ ਫਕੀਰ ਹੋ, ਕਿਹੜੇ ਮਤ ਦੇ ਹੋ, ਹਿੰਦੂ ਹੋ, ਮੁਸਲਮਾਨ ਹੋ, ਕਿਹੜੇ ਘਰਾਣੇ ਦੇ ਹੋ? ਆਪਾਂ ਘਰਾਣਾ ਪੁੱਛਦੇ ਹਾਂ ਨਾ, ਮੁਸਲਮਾਨਾਂ 'ਚ ਵੀ ਘਰਾਣਾ ਪੁੱਛਦੇ ਆ, ਪੀਰਾਂ ਦਾ ਖਾਸ ਕਰਕੇ, ਕਿਹੜੇ ਘਰਾਣੇ ਦਾ ਪੀਰ ਹੈ ਬਈ, ਕਿਹੜੇ ਕਿਹੜੀ ਗੱਦੀ ਨਾਲ ਸੰਬੰਧ ਰੱਖਦਾ, ਜਿਵੇਂ ਉਦਾਸੀਆਂ ਵਿੱਚ ਉਹ ਪੁੱਛਦੇ ਆ ਕਿਹੜੀ ਜਮਾਤ ਦਾ ਹੈ, ਨਿਹੰਗਾ ਸਿੰਘਾਂ 'ਚ ਚਲੇ ਜਾਓ ਪੁੱਛਦੇ ਕਿਹੜੇ ਦਲ ਪੰਥ ਨਾਲ ਤੇਰਾ ਸੰਬੰਧ ਹੈ, ਕਿਹੜੀ ਸੰਪਰਦਾ ਨਾਲ ਤੂੰ ਰਹਿੰਦਾ, ਮੁਸਲਮਾਨਾਂ ਦਾ ਵੀ ਇੱਦਾਂ। ਉਹ ਕਹਿੰਦੇ ਕਿਹੜੇ ਤਕੀਏ ਦਾ ਫਕੀਰ ਹੈ, ਕਿਹੜੇ ਘਰਾਣੇ ਦਾ ਫਕੀਰ ਹੈ, ਕੌਣ ਫਕੀਰ ਕਿਸ ਕਾ ਕਰਿਆਨਾ, ਕਿਹਦੇ ਘਰਾਣੇ ਵਿੱਚੋਂ ਹੈ, ਕਿਹੜੇ ਪੀਰ ਦਾ ਚੇਲਾ ਹੈ? ਅਤੇ ਅੱਗੋਂ ਸਾਹਿਬ ਜੀ ਜਵਾਬ ਦਿੰਦੇ ਨੇ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਭਾਈ ਮਰਦਾਨਾ ਕਹਿਣ ਲੱਗਾ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਇਹ ਰੱਬ ਅਤੇ ਫਕੀਰ ਨੂੰ ਇੱਕ ਕਰਕੇ ਜਾਣਨ ਵਾਲੇ ਹਨ, ਇਹਨਾਂ ਦੀ ਵਿਚਾਰਧਾਰਾ 'ਚ ਦਵੈਤ ਨਹੀਂ ਹੈ, ਇੱਕ ਹੈ, ਇੱਕੋ ਹੈ ਭਾਈ, ਇੱਕੋ ਹੈ ਅਨਜੀਵ ਦੇ ਵਿੱਚ ਵੀ ਅਤੇ ਈਸ਼ਵਰ ਦੇ ਵਿੱਚ ਵੀ, ਜੋਤ ਇੱਕੋ ਹੀ, ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਨਾਨਕ ਕਾਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਧਰਤੀ ਆਕਾਸ਼ ਚਹੂੰ ਦਿਸ ਜਾਨਾ, ਧਰਤੀ ਆਕਾਸ਼ ਚਾਰੇ ਪਾਸੇ ਗੁਰੂ ਨਾਨਕ ਦਾ ਨਾਮ ਸੀਗਾ। ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਦਾ ਵਰਤਾਰਾ ਲਿਖਦੇ ਨੇ, ਪੁੱਛੇ ਪੀਰ ਤਕਰਾਰ ਕਰ ਇਹੋ ਫਕੀਰ ਵੱਡਾ ਅਤਾਈ। ਉਹਨੇ ਜਾਣ ਲਿਆ ਵੀ ਆਹ ਜਿਹੜਾ ਪੀਰ ਮੇਰੇ ਸਾਹਮਣੇ ਬੈਠਾ ਬੜਾ ਕਰਾਮਾਤੀ ਪੁਰਸ਼ ਹੈ, ਸ਼ਕਤੀ ਵਾਲਾ ਹੈ, ਇਹਦੇ ਨਾਲ ਆਪਾਂ ਕਰਾਮਾਤ ਨਾਲ ਤਾਂ ਪੂਰੇ ਉੱਤਰ ਨਹੀਂ ਸਕਦੇ, ਗੱਲਬਾਤ ਨਾਲ ਕਰ ਲੈਂਦੇ ਹਾਂ। ਦੋ ਹੀ ਰਾਹ ਹੁੰਦੇ ਸੀ, ਜਾਂ ਤਾਂ ਕਰਾਮਾਤ ਨਾਲ ਲੜਾਈ ਹੁੰਦੀ ਸੀ, ਟੱਕਰ ਹੁੰਦੀ ਸੀ ਪੀਰਾਂ ਦੀ, ਅਤੇ ਜੇ ਹਾਰ ਜਾਂਦੇ ਸੀ ਫਿਰ ਗੱਲਬਾਤ ਕਰ ਲੈਂਦੇ, ਕਹਿੰਦੇ ਬਹਿ ਕੇ ਗੱਲ ਕਰ ਲੈਂਦੇ ਹਾਂ। ਆਪਣਾ ਸਮਾਜ ਦਾ ਵੀ ਇਹੀ ਹਾਲ ਹੈ, ਪਹਿਲਾਂ ਤਾਂ ਡੰਗ ਸੋਟਾ ਹੋ ਜਾਣਾ, ਜਦੋਂ ਗੱਲ ਹੋ ਗਈ ਗਾਂਹ ਵੱਧ ਗਈ ਫਿਰ ਸਿਆਣੇ ਬੰਦਿਆਂ ਨੂੰ ਲੱਭਣਾ, ਆਓ ਜੀ ਤੁਸੀਂ ਬਹਿ ਕੇ ਵਿੱਚ ਫੈਸਲਾ ਕਰਾ ਦਿਓ, ਗੱਲਬਾਤ ਨਾਲ ਨਿਬੜ ਜਾਂਦੀ ਹੈ। ਅਤੇ ਉਹ ਕਹਿੰਦਾ ਵੀ ਇਹਦੇ ਨਾਲ ਕਰਾਮਾਤ ਨਾਲ ਤਾਂ ਟੱਕਰ ਹੋਣੀ ਨਹੀਂ, ਇਹਦੇ ਨਾਲ ਗੱਲਬਾਤ ਕਰ ਲਈਏ। ਅਤੇ ਉਹ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਲ ਗੱਲਬਾਤ ਕਰਦਾ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਇੱਥੇ ਬਗਦਾਦ ਦੇ ਵਿੱਚ ਐਡੀ ਕਰਾਮਾਤ ਵੀ ਸਾਰਾ ਸ਼ਹਿਰ ਸੁੰਨ ਕਰ ਦਿੱਤਾ, ਸਾਰੀ ਧਰਤੀ ਦੇ ਲੋਕ ਜਿਹੜੇ ਤੁਰਦੇ ਫਿਰਦੇ ਸੀ ਪੱਥਰ ਤਰ੍ਹਾਂ ਖੜ੍ਹੇ ਨੇ, ਮੇਰੀ ਨਗਰੀ ਨੂੰ ਕੀ ਹੋ ਗਿਆ? ਅਤੇ ਤੁਸੀਂ ਇਹ ਗੱਲ ਦੱਸੋ, ਤੁਸੀਂ ਸਾਡੇ ਧਰਮ ਦੇ ਕਿਉਂ ਵਿਰੋਧ 'ਚ ਬੋਲੇ ਹੋ? ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਕੀ ਬੋਲਿਆ ਸੀ ਜਿਹੜਾ ਤੈਨੂੰ ਚੰਗਾ ਨਹੀਂ ਲੱਗਾ? ਕਹਿੰਦਾ ਆਈ ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਤੂੰ ਕਹਿੰਦਾ ਸੱਤ ਆਕਾਸ਼ ਨਹੀਂ, ਸੱਤ ਪਤਾਲ ਨਹੀਂ, ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ। ਸਾਡੇ ਧਰਮ ਦੇ ਵਿੱਚ ਤਾਂ ਮੁਹੰਮਦ ਸਾਹਿਬ ਨੇ ਸਾਨੂੰ ਸੱਤ ਆਕਾਸ਼ ਅਤੇ ਸੱਤ ਪਤਾਲ ਦੱਸੇ ਨੇ। ਤੂੰ ਕੋਈ ਅੰਤ ਲੱਭ ਲਿਆ? ਕੋਈ ਓੜਕ ਭਾਲ ਲਿਆ? ਕੋਈ ਅਖੀਰ ਤੱਕ ਦੇਖ ਲਿਆ ਜੇ ਤੂੰ ਇਹ ਗੱਲ ਕਹਿੰਦਾ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐਵੇਂ ਨਹੀਂ ਕਹਿੰਦਾ, ਮੈਂ ਜੋ ਦੇਖਿਆ ਉਹ ਕਹਿ ਰਿਹਾ ਹਾਂ। ਆਖੋ ਸਤਨਾਮ ਸ੍ਰੀ ਵਾਹਿ। ਜਬ ਦੇਖਾਂ ਤਬ ਗਾਵਾਂ, ਜਦੋਂ ਮੈਂ ਦੇਖਦਾ ਹਾਂ, ਗੁਰਬਾਣੀ 'ਚ ਲਿਖਿਆ, ਜਦੋਂ ਮੈਂ ਦੇਖਦਾ ਹਾਂ ਤਾਂ ਮੈਂ ਕਹਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਮਿਥਿਹਾਸ ਨਹੀਂ। ਜੇ ਅੱਜ ਕੱਲ੍ਹ ਸਾਡੇ 'ਚ ਪ੍ਰਚਾਰ ਹੋ ਰਿਹਾ ਜੀ ਗੁਰਬਾਣੀ 'ਚ ਮਿਥਿਹਾਸਕ ਨਾਮ ਆ ਗਏ, ਮਿਥਿਹਾਸ ਤਾਂ ਹੁੰਦਾ ਝੂਠ, ਮਿਥਿਆ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਮਿਥਿਆ ਕੁਛ ਨਹੀਂ ਹੈ। ਮਹਾਰਾਜ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾਂ ਜੋ ਪੇਖੇ ਆਖੀ। ਮਹਾਂਪੁਰਸ਼ਾਂ ਦੀ ਸੱਚੀ ਗਵਾਹੀ ਸੁਣੋ, ਉਹ ਬੋਲਦੇ ਨੇ ਜੋ ਅੱਖਾਂ ਨਾਲ ਦੇਖਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਗੱਲ ਕਲਪਤ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਮੈਂ ਵੀ ਕੋਈ ਬਣਾਉਟੀ ਗੱਲ ਨਹੀਂ ਕਹਿੰਦਾ, ਜੋ ਮੈਂ ਦੇਖਿਆ ਉਹ ਮੈਂ ਗਾ ਦਿੱਤਾ, ਬੋਲ ਦਿੱਤਾ। ਫਿਰ ਦੁਰਾਇਨ ਦਸਤਗੀਰ ਅਸੀਂ ਵਿਵੇਖਾਂ ਜੋ ਤੋਏ ਪਾਈ। ਉਹਨੇ ਆਪਣੀ ਗੱਲ ਨੂੰ ਫਿਰ ਦੁਹਰਾਇਆ ਦਸਤਗੀਰ ਨੇ, ਕਹਿਣ ਲੱਗਾ ਪੀਰ ਸਾਈਂ, ਜੋ ਤੁਸੀਂ ਦੇਖਿਆ ਉਹ ਮੈਨੂੰ ਵੀ ਦਿਖਾ ਦਿਓ। ਕਿਉਂਕਿ ਜਿਹੜੀ ਗੱਲ ਕੋਈ ਕਹਿੰਦਾ, ਅਗਲਾ ਕਹਿੰਦਾ ਜੇ ਤੂੰ ਇਹ ਗੱਲ ਕਹਿੰਦਾ ਇਹਨੂੰ ਸਾਬਤ ਕਰ। ਆਪਾਂ ਕਹਿੰਦੇ ਹਾਂ ਵੀ ਜੇ ਕੋਈ ਗੱਲ ਕਵੇ ਆਹ ਗੱਲ ਇੱਦਾਂ, ਆਪਾਂ ਕਹਿੰਦੇ ਹਾਂ ਵੀ ਐਵੇਂ ਨਹੀਂ ਮੰਨਣੀ, ਮੈਨੂੰ ਦਿਖਾ, ਪ੍ਰਮਾਣ ਦੇ, ਉਦਾਹਰਣ ਦੇ, ਸਬੂਤ ਦੇ। ਫਿਰ ਦੁਰਾਇਣ ਉਹਨੇ ਆਪਣੀ ਗੱਲ ਨੂੰ ਦੁਹਰਾਇਆ, ਫਿਰ ਬੋਲਿਆ ਉਹਨੇ, ਫਿਰ ਪੁੱਛਿਆ ਦਸਤਗੀਰ ਨੇ, ਅਸੀਂ ਵੀ ਵੇਖਾਂ ਜੋ ਤੋਏ ਪਾਈ, ਅਸੀਂ ਵੀ ਵੇਖੀਏ ਤੂੰ ਕੀ ਲੱਭਿਆ। ਅਸੀਂ ਤਾਂ ਸੱਤ ਆਕਾਸ਼ ਅਤੇ ਸੱਤ ਪਤਾਲ ਸੁਣੇ ਨੇ, ਤੂੰ ਕਹਿੰਦਾ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਨੇ, ਜਾਂ ਤਾਂ ਫਿਰ ਸਾਨੂੰ ਦਿਖਾ ਦੇ ਤਾਂ ਮੰਨਾਂਗੇ। ਮਹਾਰਾਜ ਕਹਿਣ ਲੱਗੇ, ਪੀਰ ਜੀ ਸਾਡੇ ਨਾਲ ਚੱਲ, ਤੈਨੂੰ ਦਿਖਾ ਦਿੰਦੇ ਹਾਂ। ਹੁਣ ਦੇਖਣ ਵਾਸਤੇ ਤਾਂ ਨਾਲ ਜਾਣਾ ਪੈਣਾ ਨਾ, ਹੁਣ ਚੀਜ਼ ਐਡੇ ਲੱਖਾਂ ਆਕਾਸ਼ ਪਤਾਲ ਇੱਥੇ ਤਾਂ ਲਿਆ ਕੇ ਦਿਖਾਏ ਨਹੀਂ ਜਾ ਸਕਦੇ। ਇੱਥੇ ਆਪਾਂ ਅਮੈਰੀਕਾ 'ਚ ਬੈਠੇ ਹਾਂ, ਅਤੇ ਜੇ ਕੋਈ ਆਖੇ ਮੈਨੂੰ ਚਾਈਨਾ ਇੱਥੇ ਲਿਆ ਕੇ ਦਿਖਾ ਦਿਓ, ਚਾਈਨਾ ਤਾਂ ਨਹੀਂ ਇੱਥੇ ਆਉਣਾ, ਜਾਣਾ ਹੀ ਪੈਣਾ ਦੇਖਣ ਵਾਸਤੇ, ਰਸ਼ੀਆ 'ਚ ਆਪਾਂ ਨੂੰ ਜਾਣਾ ਹੀ ਪੈਣਾ, ਇੱਥੋਂ ਤਾਂ ਨਹੀਂ ਆਪਾਂ ਜਾ ਕੇ, ਇੱਥੇ ਤਾਂ ਚੁੱਕ ਕੇ ਨਹੀਂ ਲਿਆ ਸਕਦੇ ਮੁਲਕ ਨੂੰ, ਉਹ ਸੂਰਜ ਨੂੰ ਇੱਥੇ ਨਹੀਂ ਲਿਆ ਸਕਦੇ, ਚੰਦਰਮਾ ਨੂੰ ਇੱਥੇ ਨਹੀਂ ਲਿਆ ਸਕਦੇ, ਜਾਣਾ ਪੈਣਾ, ਨਾਲ ਚੱਲ ਸਾਡੇ। ਜਦੋਂ ਮਹਾਰਾਜ ਨੇ ਆਖਿਆ ਨਾ ਨਾਲ ਚੱਲ, ਉਦੋਂ ਡਰ ਗਿਆ, ਭੈ ਭੀਤ ਹੋ ਗਿਆ ਵੀ ਇਹ ਨਾਲ ਲਿਜਾ ਕੇ ਕਿਤੇ ਮੈਨੂੰ ਇਕੱਲੇ ਨੂੰ ਕਿਤੇ ਗੁਪਤੀ ਨਾ ਕਰ ਦੇਣ, ਸੁੱਟ ਹੀ ਨਾ ਹੋਣ, ਕਿਤੇ ਛੱਡ ਹੀ ਨਾ ਹੋਣ। ਇੱਦਾਂ ਕਰਦੇ ਹਾਂ, ਆਪਣਾ ਇੱਕ ਚੇਲਾ ਭੇਜ ਦਿੰਦੇ ਹਾਂ, ਆਪਣੇ ਬੇਟੇ ਨੂੰ ਭੇਜ ਦਿੰਦੇ ਹਾਂ, ਜੇ ਕੋਈ ਗੜਬੜ ਹੋਈ ਤਾਂ ਪਿੱਛੋਂ ਸੰਭਾਲ ਤਾਂ ਲਵੇਗਾ। ਵੱਡੇ ਬੰਦੇ ਨੂੰ ਇਹ ਹੁੰਦਾ ਵੀ ਜੇ ਕੋਈ ਬੱਚੇ ਨਾਲ ਕੋਈ ਹਰਜ ਮਰਜ ਹੋ ਗਈ ਤਾਂ ਮੈਂ ਸੰਭਾਲ ਲਵਾਂਗਾ, ਜੇ ਮੇਰੇ ਨਾਲ ਹੀ ਹੋ ਗਈ ਫਿਰ ਸੰਭਾਲਣਾ ਕਹਿੰਦੇ ਆ। ਕਹਿਣ ਲੱਗਾ ਮੇਰੇ ਬੇਟੇ ਨੂੰ ਨਾਲ ਲੈ ਜਾਓ। ਮਹਾਰਾਜ ਕਹਿੰਦੇ ਠੀਕ ਹੈ, ਨਾਲ ਲੀਤਾ ਬੇਟਾ ਪੀਰ ਦਾ, ਨਾਲ ਲੀਤਾ ਬੇਟਾ ਪੀਰ ਦਾ, ਉਹਦਾ ਚੇਲਾ ਉਹਦਾ ਬੇਟਾ ਉਹਨੂੰ ਨਾਲ ਲੈ ਲਿਆ। ਅੱਖੀਂ ਮੀਟ ਗਿਆ ਹਵਾਈ, ਮਹਾਰਾਜ ਕਹਿੰਦੇ ਅੱਖਾਂ ਮੀਟ ਅਤੇ ਹੁਣੇ ਤੈਨੂੰ ਹਵਾ ਦੇ ਵਿੱਚ, ਜਿਵੇਂ ਹਵਾਈ ਜਹਾਜ਼ ਜਾਂਦਾ, ਹਵਾਈ ਜਹਾਜ਼ ਦਾ ਤਾਂ ਘੰਟੇ ਦੇ ਵਿੱਚ 800 ਕਿਲੋ 1000 ਕਿਲੋਮੀਟਰ ਜਾਂਦਾ, ਅਤੇ ਇੱਥੇ ਤਾਂ ਅੱਖ ਫੋਰ ਦੇ ਵਿੱਚ ਹੀ ਲੱਖਾਂ ਲੱਖ ਆਕਾਸ਼ ਪਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਅੱਖ ਦਾ ਫੋਰ ਇੱਦਾਂ ਅੱਖ ਖੁੱਲ੍ਹੀ ਅਤੇ ਬੰਦ ਹੋਈ, ਕਿੰਨਾ ਅੱਖ ਦੇ ਫੋਰ ਦਾ ਟਾਈਮ ਲੱਗਦਾ। ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਗੁਰੂ ਨਾਨਕ ਸਾਹਿਬ ਨੇ ਦਿਖਾ ਦਿੱਤੇ। ਜਨਮ ਸਾਖੀ ਵਾਲਾ ਵਿਸਥਾਰ ਕਰਕੇ ਲਿਖਦਾ ਕਿ ਪੀਰ ਦੇ ਬੇਟੇ ਨੂੰ ਮਹਾਰਾਜ ਨਾਲ ਲਈ ਫਿਰਦੇ ਹੈ, ਲੱਖਾਂ ਆਕਾਸ਼ ਦਿਖਾਈ ਜਾਂਦੇ ਆ। ਉਹਨੂੰ ਇੱਦਾਂ ਫੀਲ ਹੋ ਰਿਹਾ ਮੈਨੂੰ ਗੁਰੂ ਨਾਨਕ ਨਾਲ ਆਇਆ ਨੂੰ ਕਈ ਸਾਲ ਹੋ ਗਏ ਨੇ, ਮੇਰੇ ਮਾਂ ਬਾਪ ਮੈਨੂੰ ਉਡੀਕ ਉਡੀਕ ਕੇ ਮਰ ਗਏ ਹੋਣਗੇ, ਰੋ ਰੋ ਕੇ ਮਰ ਗਏ ਹੋਣਗੇ, ਸਾਡਾ ਬੱਚਾ ਕਿੱਥੇ ਚਲਾ ਗਿਆ। ਅਤੇ ਗੁਰੂ ਨਾਨਕ ਨੂੰ ਕਹਿੰਦਾ ਮਹਾਰਾਜ ਖੁਦਾ ਦੇ ਵਾਸਤੇ ਛੇਤੀ ਵਾਪਸ ਚਲੋ। ਮਹਾਰਾਜ ਕਹਿੰਦੇ ਵਾਪਸ ਚੱਲਾਂਗੇ ਪਰ ਤੈਨੂੰ ਅਜੇ ਦਿਖਾ ਤਾਂ ਲਈਏ ਨਾ। ਕਹਿੰਦਾ ਲੱਖਾਂ ਦੇ ਵੇਖ ਲਏ ਨੇ, ਹੋਰ ਕਿੰਨੇ ਕੁ ਦਿਖਾਓਗੇ। ਮਹਾਰਾਜ ਕਹਿੰਦੇ ਮੁੱਕਣੇ ਹੀ ਕੋਈ ਨਹੀਂ, ਚੱਲੀ ਚੱਲ ਵੇਖੀ ਚੱਲ, ਇਹ ਮੁੱਕਣੇ ਕੋਈ ਨਹੀਂ, ਪਤਾਲ ਵਿਖਾਉਣੇ ਨੇ ਤੈਨੂੰ। ਫਿਰ ਪਤਾਲਾਂ 'ਚ ਲੈ ਗਏ, ਆਕਾਸ਼ਾਂ 'ਚ ਲੈ ਗਏ। ਕਹਿੰਦਾ ਬਸ ਹੁਣ ਤਾਂ ਲੈ ਚੱਲੋ, ਉਹ ਕਾਲਾ ਪੈ ਗਿਆ। ਕਹਿੰਦਾ ਹੁਣ ਤਾਂ ਲੈ ਚੱਲੋ, ਛੇਤੀ ਕਰੋ, ਮੈਨੂੰ ਕਈ ਸਾਲ ਹੋ ਗਏ ਤੁਹਾਡੇ ਨਾਲ ਆਇਆ ਨੂੰ, ਇੱਦਾਂ ਮਹਿਸੂਸ ਹੋ ਰਿਹਾ। ਸਤਸੰਗਤ ਜੀ, ਸਾਡੀ ਫੀਲਿੰਗ ਜਿਹੜੀ ਹੈ ਨਾ, ਸੇਮ ਟਾਈਮ ਸੇਮ ਨਹੀਂ ਰਹਿੰਦੀ ਹਰ ਸਮੇਂ। ਇਸ ਵੇਲੇ ਸਾਡੀ ਫੀਲਿੰਗ ਕੁਝ ਹੋਰ ਹੈ, ਕਿਸੇ ਟਾਈਮ ਸਾਡੀ ਫੀਲਿੰਗ ਤੁਸੀਂ ਮਹਿਸੂਸ ਕੀਤਾ ਹੋਣਾ, ਕਈ ਵਾਰੀ ਸਾਡਾ ਹੱਥ ਹੀ ਇੱਦਾਂ ਲੱਗਦਾ ਜਿਵੇਂ ਪਹਾੜ ਹੁੰਦਾ, ਆਪਣਾ ਹੱਥ ਪਹਾੜ ਵਰਗਾ ਭਾਰਾ ਹੋ ਜਾਂਦਾ ਹੈ, ਸਾਡੀ ਫੀਲਿੰਗ ਹੁੰਦੀ ਹੈ। ਸਾਨੂੰ ਇੱਦਾਂ ਦੇ ਕਈ ਤਰ੍ਹਾਂ ਦੇ ਸੁਪਨਿਆਂ ਵਿੱਚ ਵੱਖਰੇ ਵੱਖਰੇ ਅਨੁਭਵ ਹੁੰਦੇ ਨੇ। ਉਹਨੂੰ ਇੱਦਾਂ ਫੀਲ ਹੋ ਰਿਹਾ ਸੀ ਕਿ ਮੈਨੂੰ ਬਾਬੇ ਨਾਨਕ ਨਾਲ ਆਇਆ, ਕਈ ਸਾਲ ਬੀਤ ਗਏ। ਮਹਾਰਾਜ ਕਹਿੰਦੇ ਤੈਨੂੰ ਸੱਚਖੰਡ ਦਿਖਾ ਕੇ ਲਿਆਉਣਾ, ਧੁਰਤ ਦਰਸ਼ਨ ਕਰਾਉਣੇ ਹੈ। ਕਹਿੰਦਾ ਮਹਾਰਾਜ ਮੈਂ ਕਹਿ ਦਿਆਂਗਾ ਵੀ ਵੇਖਿਆ ਇੱਕ ਵਾਰ, ਹੁਣ ਵਾਪਸ ਲੈ ਚੱਲੋ, ਮੈਂ ਕਹਿ ਦਿਆਂਗਾ। ਮਹਾਰਾਜ ਕਹਿੰਦੇ ਇੱਦਾਂ ਕਿਵੇਂ ਕਹਿ ਦੇਗਾ, ਬਿਨਾਂ ਵੇਖੇ ਤਾਂ ਕਹਿ ਦੇਗਾ, ਤੈਨੂੰ ਵਿਖਾ ਕੇ ਲੈ ਜਾਣਾ। ਭਾਈ ਸਾਹਿਬ ਲਿਖਦੇ ਨੇ ਪਰ ਕਚ ਕੌਲ ਪ੍ਰਸਾਦ ਦਾ, ਧੁਰੋਂ ਪਤਾਲੋਂ ਲਈ ਕੜਾਈ। ਮਹਾਰਾਜ ਸੱਚਖੰਡ ਪਹੁੰਚੇ, ਉੱਥੇ ਕੀ ਵੇਖਿਆ, ਇੱਕ ਬਾਟਾ ਕੜਾਹ ਪ੍ਰਸ਼ਾਦ ਦਾ ਉੱਥੋਂ ਮਿਲਿਆ। ਸਾਡੇ ਅੰਬਾਲੇ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਦਾਸ ਸੇਵਾ ਕਰਦਾ, ਉੱਥੇ 1976 'ਚ ਇੱਕ ਹੈੱਡ ਗ੍ਰੰਥੀ ਸਾਹਿਬ ਚੜ੍ਹਾਈ ਕੀਤੇ ਸਨ, ਗਿਆਨੀ ਹਰਨਾਮ ਸਿੰਘ ਜੀ। ਅਸੀਂ ਤਾਂ ਬਹੁਤ ਛੋਟੇ ਸਾਂ, ਮੈਂ ਤਾਂ ਹੋਸ਼ ਵੀ ਨਹੀਂ ਸੀ, ਪਰ ਉਹਨਾਂ ਦੀ ਜਿਹਨਾਂ ਨੇ ਕਥਾ ਸੁਣੀ, ਉਹਨਾਂ ਬਜ਼ੁਰਗਾਂ ਤੋਂ ਮੈਂ ਜੋ ਸੁਣਿਆ ਤੁਹਾਡੇ ਨਾਲ ਸਾਂਝਾ ਕਰਦਾ। ਗਿਆਨੀ ਹਰਨਾਮ ਸਿੰਘ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਬਗਦਾਦ ਜਾ ਕੇ ਆਏ। ਉਹ ਕਹਿੰਦੇ ਉੱਥੇ ਜਿੱਥੇ ਮਹਾਰਾਜ ਦਾ ਸਥਾਨ ਸੀ, ਉੱਥੇ ਉਹ ਬਾਟਾ ਪਿਆ ਸੀਗਾ, ਉਹ ਕਚਕੌਲ। ਕਚਕੌਲ ਆਪਾਂ ਕੌਲਾ ਵੀ ਕਹਿੰਦੇ ਹਾਂ, ਛੰਨਾ ਵੀ ਕਹਿੰਦੇ ਹਾਂ, ਬਾਟਾ ਵੀ ਕਹਿੰਦੇ ਹਾਂ, ਕੌਲੀ ਵੀ ਕਹਿੰਦੇ ਹਾਂ। ਭਾਈ ਸਾਹਿਬ ਨੇ ਇੱਥੇ ਕਚਕੌਲ ਲਿਖਿਆ। ਉਹ ਕਚਕੌਲ ਜਿਹੜਾ ਸੀ ਨਾ, ਉੱਥੇ ਪਿਆ ਸੀਗਾ। ਉਹ ਮੁਸਲਮਾਨ ਦੱਸਦੇ ਸੀ ਵੀ ਜਦੋਂ ਹਜ਼ਰਤ ਪੀਰ ਬਾਬਾ ਨਾਨਕ ਜੀ ਸਾਡੇ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਗਏ ਸੀ, ਉਸ ਵੇਲੇ ਇਸ ਕਚਕੌਲ ਵਿੱਚ ਕੜਾਹ ਪ੍ਰਸ਼ਾਦ ਆਇਆ ਸੀ। ਇਹ ਪ੍ਰਸ਼ਾਦ ਵਾਲਾ ਕੌਲਾ, ਫਿਰ ਉਹ ਵੀ ਦੱਸਦੇ ਸੀ ਗਿਆਨੀ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਤੋਂ ਕਥਾ ਸੁਣੀ ਹੈ, ਉਹ ਮੈਂ ਉਹਨਾਂ ਦੇ ਬਚਨ ਸੁਣਾ ਰਿਹਾ ਕਿ ਬੜੇ ਬੜੇ ਸਾਇੰਸਦਾਨ ਸਿਆਣੇ ਬੰਦਿਆਂ ਨੇ ਉਸ ਕਚਕੌਲ 'ਤੇ ਰਿਸਰਚ ਕੀਤੀ ਸੀ ਵੀ ਇਹ ਲੋਹੇ ਦਾ, ਤਾਂਬੇ ਦਾ, ਪਿੱਤਲ ਦਾ, ਕੈਂਹ ਦਾ, ਸੋਨੇ ਦਾ, ਚਾਂਦੀ ਦਾ, ਕਿਹੜੀ ਧਾਤੂ ਦਾ, ਕਹਿੰਦੇ ਜ਼ੋਰ ਲਾ ਥੱਕੇ ਜਿਹੜੀਆਂ ਧਰਤੀ ਦੀਆਂ 8 ਧਾਤਾਂ ਨੇ ਉਹਨਾਂ ਤੋਂ ਵੱਖਰੀ ਕੋਈ ਧਾਤ ਸੀਗੀ, ਉਹ ਵੱਖਰੀ ਕਿਸਮ ਦਾ ਭਾਂਡਾ ਸੀਗਾ। ਭਾਈ ਸਾਹਿਬ ਲਿਖਦੇ ਉਹ ਭਾਂਡਾ ਲੈ ਕੇ ਪ੍ਰਸ਼ਾਦ ਦਾ ਪੀਰ ਦੇ ਬੇਟੇ ਨੂੰ ਕਹਿੰਦੇ ਚੰਗਾ ਹੁਣ ਕਾਕਾ ਤੂੰ ਬਹੁਤਾ ਥੱਕ ਗਿਆ, ਚੱਲ ਤੈਨੂੰ ਵਾਪਸ ਲੈ ਚੱਲਦੇ ਹਾਂ। ਜਦੋਂ ਵਾਪਸ ਲਿਆਏ ਤਾਂ ਅੱਗੇ ਪੀਰ ਦਸਤਗੀਰ ਜੀ ਆਪਣੀ ਸੰਗਤ ਸਮੇਤ ਉੱਥੇ ਹੀ ਨਦੀ 'ਤੇ ਬੈਠੇ ਉਡੀਕ ਰਹੇ ਆ, ਅਤੇ ਉਹ ਆ ਕੇ ਆਪਣੇ ਪਿਤਾ ਨੂੰ ਕਹਿੰਦਾ ਬਾਪੂ ਜੀ ਤੁਸੀਂ ਅਜੇ ਇੱਥੇ ਹੀ ਬੈਠੇ ਹੋ? ਉਹ ਕਹਿੰਦਾ ਪੁੱਤਰ ਅਜੇ ਹੁਣ ਤੂੰ ਗਿਆ ਅਤੇ ਹੁਣੇ ਆ ਗਿਆ, ਅਸੀਂ ਕਿੱਥੇ ਜਾਣਾ ਸੀਗਾ? ਉਹ ਕਹਿੰਦਾ ਬਾਪੂ ਤੈਨੂੰ ਚੂੰਡੀ ਵੱਢ ਕੇ ਵੇਖਾਂ ਠੀਕ ਹੈ ਕਿ ਮੈਂ ਗਲਤ ਹਾਂ ਕਿ ਤੂੰ ਠੀਕ? ਉਹ ਕਹਿੰਦਾ ਤੈਨੂੰ ਕੀ ਹੋਇਆ? ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਕਈ ਸਾਲ ਲੱਗ ਕੇ ਤੂੰ ਇੱਥੇ ਹੀ ਬੈਠਾ, ਤੂੰ ਕਹਿੰਦਾ ਹੁਣੇ ਗਿਆ ਅਤੇ ਹੁਣੇ ਆਇਆ। ਉਹਦੀ ਫੀਲਿੰਗ ਹੈ ਕਿ ਮੈਨੂੰ ਕਈ ਸਾਲ ਲੱਗ ਗਏ। ਉਹ ਕਹਿੰਦਾ ਪੁੱਤਰ ਹੁਣੇ ਤੂੰ ਗਿਆ ਅਤੇ ਹੁਣੇ ਆ ਗਿਆ, ਤੂੰ ਐਵੇਂ ਤੈਨੂੰ ਤੇਰੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ, ਹੋਰ ਕੁਛ ਨਹੀਂ ਹੋਇਆ। ਭਾਈ ਸਾਹਿਬ ਲਿਖਦੇ ਜ਼ਾਹਰ ਕਲਾ ਨਾ ਛਪੈ ਛਪਾਈ, ਗੁਰੂ ਨਾਨਕ ਦੀ ਜ਼ਾਹਰ ਕਰਾਮਾਤ ਕਿਸੇ ਦੇ ਲੁਕਾਇਆ ਲੁਕਣ ਵਾਲੀ ਨਹੀਂ ਸੀ। ਦਸਤਗੀਰ ਨੂੰ ਉਹਨੇ ਦੱਸਿਆ ਪਿਤਾ ਜੀ ਮੈਂ ਗਿਆ ਬਾਬੇ ਦੇ ਨਾਲ, ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਪੀਰ ਦਸਤਗੀਰ ਕਹਿਣ ਲੱਗਾ ਮਹਾਰਾਜ, ਉਹ ਪੀਰ ਸੀ ਨਾ ਉੱਚਾ ਬੈਠਾ ਸੀ ਗੁਰੂ ਨਾਨਕ ਸਾਹਿਬ ਤੋਂ, ਅਤੇ ਮਹਾਰਾਜ ਤਾਂ ਫਕੀਰੀ ਬਾਣੇ 'ਚ ਥੱਲੇ ਬੈਠੇ ਸਨ, ਅਤੇ ਪੀਰ ਬੜੇ ਲਬਾਦੇ ਰਾਜਿਆਂ ਵਾਲੇ ਕੱਪੜੇ ਉਹਨੇ ਪਾਏ ਹੋਏ, ਅਤੇ ਬੜਾ ਕੁਰਸੀ ਡਾਹ ਕੇ ਬੈਠਾ ਜਿਵੇਂ ਕਿਸੇ ਦੀ ਇਨਕੁਆਇਰੀ ਨਹੀਂ ਕਰਨੀ ਹੁੰਦੀ। ਇਹ ਤਾਂ ਉਹ ਆਇਆ ਸੀ ਵੀ ਪੁੱਛਾਂਗਾ ਕੌਣ ਹੈ, ਪਰ ਜਦੋਂ ਬਾਬੇ ਦਾ ਝਲਕਾਰਾ ਵੇਖਿਆ, ਅੱਗੋਂ ਟੱਕਰ ਬੜੀ ਤਗੜੀ ਵੇਖੀ, ਅਤੇ ਹੁਣ ਕੁਝ ਜ਼ਬਾਨ ਮਿੱਠੀ ਬੋਲਣ ਲੱਗ ਪਿਆ। ਕਹਿੰਦਾ ਮਹਾਰਾਜ ਇਹ ਦੱਸੋ ਵੀ ਸਾਡੇ ਜਿਹੜੇ ਪੈਗੰਬਰ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ ਜੀ, ਉਹਨਾਂ ਨੇ ਤਾਂ 7 ਦੱਸੇ ਸੀ ਆਕਾਸ਼, ਅਤੇ 7 ਦੱਸੇ ਸੀ ਪਤਾਲ, ਤੁਸੀਂ ਲੱਖਾਂ ਦੀ ਗੱਲ ਕੀਤੀ ਹੈ, ਅਤੇ ਲੱਖ ਮੈਨੂੰ ਦਿਖਾਏ ਵੀ ਨੇ ਮੇਰੇ ਬੇਟੇ ਨੂੰ, ਮੰਨ ਲੈਂਦੇ ਹਾਂ ਕਿ ਸਾਡੇ ਪੈਗੰਬਰ ਨੇ ਝੂਠ ਬੋਲਿਆ ਸੀ ਮੁਹੰਮਦ ਸਾਹਿਬ ਨੇ? ਹਜ਼ਰਤ ਮੁਹੰਮਦ ਸਾਹਿਬ ਐਡੇ ਪੈਗੰਬਰ ਸੀਗੇ, ਸਾਡੇ ਧਰਮ ਦੇ ਬਾਨੀ ਸੀ, ਉਹ ਝੂਠੇ ਸਨ? ਝੂਠ ਬੋਲਿਆ ਸੀ? ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਉਹਨਾਂ ਨੇ ਝੂਠ ਨਹੀਂ ਬੋਲਿਆ ਸੀ, ਉਹਨਾਂ ਨੇ ਸੱਚ ਬੋਲਿਆ ਸੀ। ਕਹਿੰਦੇ ਫਿਰ ਤੁਸੀਂ ਝੂਠ ਬੋਲਿਆ? ਮਹਾਰਾਜ ਕਹਿੰਦੇ ਅਸੀਂ ਤਾਂ ਤੈਨੂੰ ਦਿਖਾ ਦਿੱਤਾ, ਅਸੀਂ ਕਿਵੇਂ ਝੂਠ ਬੋਲਿਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਫਿਰ ਸਮਝ ਨਹੀਂ ਨਾ ਮੈਨੂੰ ਆ ਰਹੀ, ਉਹ ਵੀ ਸੱਚੇ ਤੁਸੀਂ ਵੀ ਸੱਚੇ, ਇੱਦਾਂ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਉਹ ਵੀ ਸੱਚੇ ਅਸੀਂ ਵੀ ਸੱਚੇ। ਮਹਾਰਾਜ ਕਹਿੰਦੇ ਜਿੰਨਾ ਖੁਦਾ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਦਿਖਾਇਆ ਸੀ, ਜਿੰਨਾ ਉਹਨਾਂ ਨੇ ਦੇਖਿਆ ਸੀ, ਉਹਨਾਂ ਨੇ ਓਨਾ ਬੋਲਿਆ, ਕਿਉਂਕਿ ਜਿੰਨਾ ਦੇਖਿਆ ਹੋਵੇ ਬੋਲ ਦਿੱਤਾ ਜਾਵੇ ਉਹ ਸੱਚ ਹੁੰਦਾ, ਜਿਹੜਾ ਦੇਖਿਆ ਨਹੀਂ ਉਹਦੇ ਬਾਰੇ ਕੁਝ ਬੋਲ ਦੇਣਾ ਉਹ ਝੂਠ ਹੁੰਦਾ। ਸਾਨੂੰ ਪਰਮੇਸ਼ਰ ਨੇ ਲੱਖਾਂ ਦਿਖਾ ਤੇ, ਅਸੀਂ ਲੱਖਾਂ ਬੋਲ ਦਿੱਤੇ, ਉਹਨਾਂ ਨੂੰ 7 ਆਕਾਸ਼ 7 ਪਤਾਲ 14 ਤਬਕ ਦਿਖਾਏ, ਉਹਨਾਂ ਨੇ 14 ਬੋਲ ਦਿੱਤੇ, ਸੱਚ ਬੋਲਿਆ ਉਹਨਾਂ ਨੇ। ਫਿਰ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਤੋਂ ਕੁਝ ਗੱਲਾਂ ਹੋਰ ਵੀ ਪੁੱਛਣੀਆਂ ਚਾਹੁੰਦਾ। ਕੁਰਸੀ 'ਤੇ ਬੈਠਾ ਅਤੇ ਗੁਰੂ ਸਾਹਿਬ ਰੇਤੇ 'ਤੇ ਬੈਠੇ ਥੱਲੇ, ਕਹਿੰਦਾ ਮੈਂ ਤੁਹਾਡੇ ਤੋਂ ਗਿਆਨ ਲੈਣਾ ਚਾਹੁੰਦਾ। ਮਹਾਰਾਜ ਕਹਿੰਦੇ ਦੱਸੋ ਪੀਰ ਜੀ ਕੀ ਪੁੱਛਣਾ? ਕਹਿੰਦਾ ਮੇਰੇ 3 ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਖੁਦਾ ਤੋਂ ਪਹਿਲੇ ਕੌਣ ਸੀ? ਖੁਦਾ ਤੋਂ, ਰੱਬ ਤੋਂ, ਪਰਮਾਤਮਾ ਤੋਂ, ਵਾਹਿਗੁਰੂ ਤੋਂ ਪਹਿਲੇ, ਕਿਉਂਕਿ ਜਦੋਂ ਅਸੀਂ ਪਹਿਲੇ ਦੀ ਗੱਲ ਕਰਦੇ ਹਾਂ ਹਰ ਚੀਜ਼ ਦਾ, 100 ਸਾਲ ਤੋਂ ਪਹਿਲਾਂ 200 ਸਾਲ, 200 ਪਹਿਲਾਂ 1000 ਸਾਲ, ਲੱਖ ਸਾਲ, ਕਰੋੜ ਸਾਲ, ਅਰਬ ਸਾਲ, ਖਰਬ ਸਾਲ ਪਿੱਛੇ ਚੱਲੋ, ਸਭ ਤੋਂ ਪਹਿਲੇ ਖੁਦਾ। ਅਤੇ ਖੁਦਾ ਤੋਂ ਪਹਿਲੇ, ਖੁਦਾ ਤੋਂ ਪਹਿਲੇ ਕੀ ਸੀ? ਦੂਸਰਾ ਸਵਾਲ, ਖੁਦਾ ਰਹਿੰਦਾ ਕਿੱਥੇ ਹੈ? ਤੀਸਰਾ ਸਵਾਲ, ਖੁਦਾ ਕਰਦਾ ਕੀ ਹੈ? ਸਤਿਗੁਰੂ ਕਹਿਣ ਲੱਗੇ, ਪੀਰ ਜੀ, ਪਹਿਲੇ ਸਵਾਲ ਦਾ ਜਵਾਬ ਤਾਂ ਦਿਆਂਗੇ ਜੇ ਸਾਨੂੰ ਦਸ ਤਾਈਂ ਗਿਣਤੀ ਸੁਣਾ। ਉਹਨੇ ਗਿਣਤੀ ਸ਼ੁਰੂ ਕਰ ਦਿੱਤੀ, 1, 2, 3, 4, 5, 6, 7, 8, 9, 10। ਮਹਾਰਾਜ ਕਹਿੰਦੇ ਤੇਰੀ ਗਿਣਤੀ ਦਰੁਸਤ ਨਹੀਂ, ਠੀਕ ਨਹੀਂ, ਦੁਬਾਰਾ ਕਰ। ਕਹਿੰਦਾ 1, 2, 3, 4। ਮਹਾਰਾਜ ਕਹਿੰਦੇ ਅਜੇ ਵੀ ਠੀਕ ਨਹੀਂ ਚੱਲ ਰਹੀ, ਫਿਰ ਠੀਕ, ਫਿਰ ਗਿਣ। ਕਹਿੰਦਾ 1। ਮਹਾਰਾਜ ਕਹਿੰਦੇ 1 ਤੋਂ ਪਹਿਲਾਂ ਵੀ ਤਾਂ ਬੋਲ। ਕਹਿੰਦਾ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ, 1 ਹੀ ਹੈ ਸਭ ਤੋਂ ਪਹਿਲਾਂ। ਮਹਾਰਾਜ ਕਹਿੰਦੇ ਫਿਰ ਖੁਦਾ ਤੋਂ ਪਹਿਲੇ ਕੁਛ ਨਹੀਂ, ਸਭ ਤੋਂ ਪਹਿਲੇ ਖੁਦਾ ਹੀ ਹੈ। ਆਦ ਸੱਚ, ਖੁਦਾ ਤੋਂ ਪਹਿਲੇ ਕੁਛ ਨਹੀਂ, ਖੁਦਾ ਹੀ ਹੈ। ਦੂਜਾ ਸਵਾਲ, ਖੁਦਾ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਪੀਰ ਜੀ, ਸਵਾਲ ਹੀ ਪੁੱਛੀ ਜਾਏਗਾ ਕਿ ਖਵਾਏ ਪਿਆਏਗਾ ਵੀ ਕੁਛ? ਤੇਰੇ ਸ਼ਹਿਰ ਆਏ ਹਾਂ, ਬਾਹਰੋਂ ਆਏ ਹਾਂ, ਅਤੇ ਤੂੰ ਸਾਨੂੰ ਪਹਿਲਾਂ ਦੇ ਮਾਰਨ ਕੁੱਟਣ ਤੁਰ ਪਿਆ, ਅਤੇ ਹੁਣ ਤੂੰ ਸਾਨੂੰ ਸਵਾਲ ਪੁੱਛਣ ਡਿਆ, ਅਤੇ ਤੂੰ ਇਹ ਦੱਸ ਵੀ ਤੂੰ ਕੁਛ ਜਲ ਪਾਣੀ ਪੁੱਛਿਆ ਸਾਨੂੰ? ਪਹਿਲਾਂ ਘਰ ਆਏ ਨੂੰ ਦੁੱਧ ਪਾਣੀ ਪਿਆਈਦਾ, ਫਿਰ ਗੱਲਬਾਤ ਕਰੀਦੀ ਕਿ ਸਵਾਲਾਂ ਦੀ ਪਛਾੜ ਕਰ ਦੇਈਦੀ ਹੈ? ਕਹਿੰਦਾ ਗਲਤੀ ਹੋ ਗਈ, ਗਿਆ ਭੱਜ ਕੇ ਦੁੱਧ ਦਾ ਛੰਨਾ ਭਰ ਕੇ ਲਿਆਇਆ। ਕਹਿੰਦਾ ਲਓ ਮਹਾਰਾਜ ਦੁੱਧ ਪੀਓ। ਮਹਾਰਾਜ ਕਹਿੰਦੇ ਨਹੀਂ, ਦੁੱਧ ਨਹੀਂ ਪੀਣਾ ਤੇਰਾ। ਕਹਿੰਦਾ ਮਹਾਰਾਜ ਨਾਲੇ ਕਹਿੰਦੇ ਸੀ ਖਵਾਓ ਪਿਆਓ, ਦੁੱਧ ਲੈ ਕੇ ਆਇਆ ਗਿਆ, ਪੀਣਾ ਕੋਈ ਨਹੀਂ। ਮਹਾਰਾਜ ਕਹਿੰਦੇ ਦੁੱਧ ਦੇ ਵਿੱਚ ਕੋਈ ਸ਼ੈ ਹੈ? ਕਹਿੰਦਾ ਕਸਮ ਖੁਦਾ ਦੀ ਕੋਈ ਸ਼ੈ ਨਹੀਂ ਪਾਈ ਇਹਦੇ ਵਿੱਚ, ਮੈਂ ਆਪ ਭਾਂਡਾ ਮਾਂਜ ਕੇ ਮੱਝ ਦਾ ਦੁੱਧ ਚੁੱਕ ਕੇ ਲਿਆਇਆ, ਇਹਦੇ 'ਚ ਕੋਈ ਮਾੜੀ ਚੀਜ਼ ਨਹੀਂ, ਦੁੱਧ ਹੀ ਹੈ। ਮਹਾਰਾਜ ਕਹਿੰਦੇ ਤੈਨੂੰ ਦਿਸਦੀ ਨਹੀਂ ਹੈ ਤਾਂ? ਕਹਿੰਦਾ ਮੈਨੂੰ ਨਹੀਂ ਦਿਸਦੀ, ਤੁਸੀਂ ਦੱਸ ਦਿਓ। ਮਹਾਰਾਜ ਕਹਿੰਦੇ ਦੁੱਧ ਦੇ ਵਿੱਚ ਘਿਓ ਨਹੀਂ ਹੈ? ਦੁੱਧ ਦੇ ਵਿੱਚ ਘਿਓ ਹੈ ਨਾ, ਸਗਲ ਦੁੱਧ ਮੈਂ ਘੀਆ। ਕਹਿੰਦਾ ਹੈ। ਮਹਾਰਾਜ ਕਹਿੰਦੇ ਫਿਰ ਖੁਦਾ ਤੇਰੇ ਮੇਰੇ ਸਾਡੇ ਸਾਰਿਆਂ ਦੇ ਅੰਦਰ ਹੈ, ਬਸ ਦਿਸਦਾ ਕੋਈ ਨਹੀਂ। ਵੇਖਣ ਵਾਸਤੇ ਜੁਗਤੀ ਚਾਹੀਦੀ ਹੈ, ਜੁਗਤੀ, ਕਿਵੇਂ ਉਹਨੂੰ ਜਾਗ ਲਾਉਣਾ ਅਤੇ ਕਿਵੇਂ ਉਹਨੂੰ ਰਿੜਕਣਾ ਅਤੇ ਕਿਵੇਂ ਮੱਖਣ ਕੱਢਣਾ, ਇਹ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਬਸ ਖੁਦਾ ਤੇਰੇ ਵਿੱਚ ਹੀ ਹੈ, ਰਹਿੰਦਾ ਕਿੱਥੇ? ਉਹਨੇ ਪੁੱਛਿਆ ਸੀ। ਮਹਾਰਾਜ ਕਹਿੰਦੇ ਸਾਡੇ 'ਚ ਰਹਿੰਦਾ। ਤੀਜਾ ਸਵਾਲ ਸੀ, ਖੁਦਾ ਕਰਦਾ ਕੀ ਹੈ? ਮਹਾਰਾਜ ਕਹਿੰਦੇ ਪੀਰ ਜੀ, ਸਿਆਣੇ ਬਿਆਣੇ ਹੋ ਕੇ ਕਈ ਵਾਰੀ ਨਾ ਸਿਆਣੇ ਬਿਆਣੇ ਬੰਦੇ ਦੀ ਮੱਤ 'ਤੇ ਵੀ ਪੜਦਾ ਪੈ ਜਾਂਦਾ। ਤੂੰ ਲੈਣਾ ਤਾਂ ਸਾਡੇ ਤੋਂ ਗਿਆਨ ਚਾਹੁੰਦਾ, ਅਤੇ ਤੂੰ ਕੁਰਸੀ ਢਾਹ ਕੇ ਸਾਡੇ ਸਾਹਮਣੇ ਬੈਠਿਆ, ਅਸੀਂ ਥੱਲੇ ਬੈਠੇ ਹਾਂ। ਜਿਹਦੇ ਤੋਂ ਗਿਆਨ ਲੈਣਾ ਹੋਵੇ ਉਹਦੇ ਪੈਰਾਂ 'ਚ ਬੈਠੀਦਾ, ਉਹਨੂੰ ਉੱਚਾ ਬਾਈਦਾ, ਨਾਲੇ ਸਾਥੋਂ ਗਿਆਨ ਲੈਣਾ, ਨਾਲੇ ਸਾਡੇ ਉੱਚਾ ਬੈਠਾ। ਕਹਿੰਦਾ ਜੀ ਗਲਤੀ ਹੋ ਗਈ, ਆਪਣੀ ਕੁਰਸੀ ਛੱਡ ਕੇ ਥੱਲੇ ਹੋ ਗਿਆ, ਗੁਰੂ ਸਾਹਿਬ ਨੂੰ ਉੱਚਾ ਬਾਤਾ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਖੁਦਾ ਇਹੀ ਕੰਮ ਕਰਦਾ? ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਵਿਆਂ ਨੂੰ ਉੱਚਾ ਕਰ ਦਿੰਦਾ, ਉੱਚਿਆਂ ਨੂੰ ਨੀਵਾਂ ਕਰ ਦਿੰਦਾ, ਇਹ ਖੁਦਾ ਦਾ ਕੰਮ ਹੈ। ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਰਾਜਿਆਂ ਨੂੰ ਭੀਖ ਮੰਗਾ ਦਿੰਦਾ, ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਇਹ ਖੁਦਾ ਦਾ ਕੰਮ ਹੈ, ਹੋਰ ਖੁਦਾ ਦਾ ਕੰਮ ਕੋਈ ਨਹੀਂ। ਇੱਧਰੋਂ ਇੱਧਰ, ਇੱਧਰੋਂ ਇੱਧਰੋਂ ਕਰਦਾ ਹੀ ਰਹਿੰਦਾ, ਆਪਣੇ ਸਾਹਮਣੇ ਦੇਖਦਿਆਂ ਦੇਖਦਿਆਂ। ਜ਼ਿੰਦਗੀ 'ਚ ਤੁਸੀਂ ਸਾਰਿਆਂ ਨੇ ਫੀਲ ਕੀਤਾ ਹੋਣਾ, ਆਪਾਂ ਸਾਰੇ ਇਸ ਰਾਹ 'ਚ ਰੋਜ਼ ਲੰਘਦੇ ਹਾਂ ਕਿ ਸਾਡੇ ਪਿੰਡਾਂ 'ਚ, ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ ਵਿੱਚ ਕਈ ਬੰਦੇ ਬੜੇ ਸਿਖਰ 'ਤੇ ਹੁੰਦੇ ਆ, ਦਿਨ ਆਉਂਦੇ ਆ ਉਹ ਜ਼ੀਰੋ ਹੋ ਜਾਂਦੇ ਆ। ਕਈ ਜ਼ੀਰੋ ਹੁੰਦੇ ਆ ਅਤੇ ਮਹਾਰਾਜ ਉਹਨਾਂ ਨੂੰ ਹੀਰੋ ਬਣਾ ਦਿੰਦਾ। ਇਹ ਅਕਾਲ ਪੁਰਖ ਦੀ ਖੇਡ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਇੱਦਾਂ ਹੀ ਕਰਦਾ, ਇਹ ਕੰਮ ਕਰਦਾ। ਪੀਰ ਦਸਤਗੀਰ ਚਰਨਾਂ 'ਚ ਢਹਿ ਪਿਆ, ਕਹਿਣ ਲੱਗਾ ਮੈਨੂੰ ਆਪਣੇ ਚਰਨਾਂ ਦੀ ਖੜਾਮ ਦੇ ਦਿਓ। ਉਹਨੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਦੀ ਖੜਾਮ ਦੀ ਇੱਕ ਹਿੱਸਾ ਜਿਹੜਾ ਸੀ ਉਹ ਬਗਦਾਦ 'ਚ ਰੱਖਿਆ। ਅੱਜ ਵੀ ਉੱਥੇ ਜਾਂਦੇ ਨੇ, ਉਹ ਬਗਦਾਦ ਦੇ ਵਿੱਚ ਮਹਾਰਾਜ ਦੇ ਚਰਨਾਂ ਦੀ ਖੜਾਉਂ ਦੇ ਦਰਸ਼ਨ ਕਰਾਉਂਦੇ ਨੇ। ਗੁਰੂ ਨਾਨਕ ਸਾਹਿਬ ਦੀ ਉੱਥੇ ਮਾਨਤਾ ਹੁੰਦੀ ਹੈ, ਅਤੇ ਸਾਧ ਸੰਗਤ ਗੁਰੂ ਨਾਨਕ ਦੇਵ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਸਾਰੀ ਦੁਨੀਆ ਦੇ ਗੁਰੂ, ਪੀਰਾਂ ਦੇ ਪੀਰ ਅਤੇ ਅਵਤਾਰਾਂ ਦੇ ਅਵਤਾਰ, ਉਹਨਾਂ ਦੀ ਬਾਣੀ ਸਾਡੇ ਕੋਲ ਹੈ, ਅਤੇ ਪਰ ਅਸੀਂ ਗੁਰਬਾਣੀ ਨੂੰ ਪੜ੍ਹਨ ਸੁਣਨ ਦਾ ਅਭਿਆਸ ਨਹੀਂ ਕਰਦੇ। ਉੱਦਾਂ ਸਾਨੂੰ ਕੋਈ ਕਹੇ ਅਸੀਂ ਕਹਿੰਦੇ ਹਾਂ ਸਿੱਖ ਹਾਂ, ਪਰ ਗੁਰਮਤ ਨੂੰ ਅਸੀਂ ਸਿੱਖਣ ਦਾ ਯਤਨ ਕੋਈ ਨਹੀਂ ਕਰਦੇ। ਅਤੇ ਇੱਧਰ ਉੱਧਰ ਦੀਆਂ ਗੱਲਾਂ ਬੜੀਆਂ ਨੈੱਟ 'ਤੇ ਪੜ੍ਹ ਪੜ੍ਹ ਕੇ ਗਿਆਨੀ ਬਣੇ ਫਿਰਦੇ ਹਾਂ। ਇੱਦਾਂ ਕੁਛ ਨਹੀਂ ਬਣਨਾ, ਗੁਰਬਾਣੀ ਪੜ੍ਹਨੀ ਪੈਣੀ ਹੈ। ਗੁਰੂ ਨਾਨਕ ਦੀ ਅਕਲ ਤਾਂ ਹੀ ਸਾਡੇ ਅੰਦਰ ਪ੍ਰਵੇਸ਼ ਕਰੇਗੀ, ਨਹੀਂ ਤਾਂ ਅਸੀਂ ਸਾਧ ਸੰਗਤ ਜੀ ਦੁਨਿਆਵੀ ਗੱਲਾਂ ਨਾਲ ਗਿਆਨੀ ਬਣੇ ਫਿਰਦੇ ਹਾਂ। ਅੱਜ ਕੱਲ੍ਹ ਜਿਹੜੀ ਸਾਡੀ ਹਾਲਾਤ ਹੈ, ਗੁਰੂ ਬਾਬਾ ਕਿਰਪਾ ਕਰੇ, ਆਪਣੀ ਬਾਣੀ ਦਾ ਸਾਡੇ ਅੰਦਰ ਪ੍ਰਕਾਸ਼ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।